ਪੂਰਬ ਲਿਖਤ ਲਿਖੇ ਗੁਰ ਪਾਇਆ। ਜਿਨ੍ਹਾਂ ਨੇ ਵੀ ਸਤਿਗੁਰ ਦੀ ਪ੍ਰਾਪਤੀ ਕੀਤੀ ਉਹ ਪੂਰਬਲੇ ਕਰਮਾਂ ਦੀ ਲਿਖਤ ਦੇ ਲਿਖੇ ਅਨੁਸਾਰ ਹੀ ਪ੍ਰਾਪਤੀ ਹੁੰਦੀ ਹੈ। ਪਿਛਲੇ ਜਨਮਾਂ ਦੇ ਵਿੱਚ ਕੀਤੇ ਕਰਮਾਂ ਅਨੁਸਾਰ ਭਾਗ ਜਾਗਦੇ ਨੇ ਤਾਂ ਅਸੀਂ ਗੁਰਾਂ ਦੀ ਹਜ਼ੂਰੀ 'ਚ ਆਉਂਦੇ ਹਾਂ, ਤਾਂ ਉਹ ਜਿਹਾ ਮਨ ਬਣ ਜਾਂਦਾ, ਆਪੇ ਹੀ ਅੰਦਰੋਂ ਜੀ ਕਰਦਾ ਮੈਂ ਸੇਵਾ ਕਰਾਂ, ਮੈਂ ਬਾਣੀ ਪੜ੍ਹਾਂ, ਮੈਂ ਹੁਣ ਅੰਮ੍ਰਿਤ ਛਕ ਲਵਾਂ, ਗੁਰੂ ਵਾਲਾ ਬਣ ਜਾਵਾਂ। ਜਿੰਨੇ ਚੰਗੇ ਗੁਣ ਹੁੰਦੇ ਸਾਰੇ ਆਪੇ ਹੀ ਆ ਜਾਂਦੇ ਨੇ। ਜਦੋਂ ਨਹੀਂ ਤਰਨਾ ਹੁੰਦਾ ਉਦੋਂ ਸਤਿਗੁਰੂ ਜੀ ਉੱਤੇ ਹੀ ਸ਼ੰਕਾ ਹੋਣ ਲੱਗ ਪੈਂਦੀ ਹੈ। ਆ ਦੇਖਿਆ ਨਾ, ਕਈ ਬੰਦੇ ਚੰਗੇ ਭਲੇ ਸ਼ਰਧਾ ਵਾਲੇ ਇੱਕਦਮ ਪਲਟ ਜਾਂਦੇ ਨੇ, ਕਿਉਂ? ਜਦੋਂ ਮਾੜਾ ਭਾਗ ਅੱਗੇ ਆ ਜਾਏ ਉਦੋਂ ਸ਼ੰਕਾ ਹੋ ਜਾਂਦੀ ਹੈ, ਸ਼ੰਕਾ ਕਰਕੇ ਭਰੇ ਹੋ ਜਾਂਦੇ ਨੇ, ਪਰੇ ਹੋ ਕੇ ਫਿਰ ਡੁੱਬ ਜਾਂਦੇ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਗਾਂ ਨਾਲ ਹੀ ਸ਼ਰਧਾ ਬਣਦੀ ਹੈ, ਭਾਗਾਂ ਤੋਂ ਹੀਣਾ ਬੰਦਾ ਸ਼ਰਧਾ ਤੋਂ ਹੀਣਾ ਹੀ ਹੋ ਜਾਂਦਾ, ਉਹਦੀ ਸ਼ਰਧਾ ਘੱਟ ਜਾਂਦੀ। ਇਹ ਵੀ ਮਸਤਕ 'ਤੇ ਲਿਖਿਆ ਹੁੰਦਾ। ਜਦੋਂ ਇਹ ਸਹਿਬਾਜ ਸਿੰਘ, ਸੁਬੇਗ ਸਿੰਘ ਪਿਤਾ ਅਤੇ ਪੁੱਤਰ ਚਰਖੜੀ 'ਤੇ ਜਦੋਂ ਚੜ੍ਹਨ ਲੱਗੇ, ਉਦੋਂ ਪਹਿਲਾਂ ਦੀ ਗੱਲ, ਸਹਿਬਾਜ ਸਿੰਘ ਜਿਹੜਾ ਸੀ ਪੁੱਤਰ, ਸੁਬੇਗ ਸਿੰਘ ਪਿਤਾ ਬ੍ਰਹਮ ਗਿਆਨੀ ਸੁਬੇਗ ਸਿੰਘ, ਤੁਰਕ ਕਹਿਣ ਲੱਗੇ ਤੇਰਾ ਪੁੱਤਰ ਸਹਿਬਾਜ ਸਿੰਘ ਮੰਨ ਗਿਆ ਤੁਰਕ ਬਣਨ ਨੂੰ, ਤੂੰ ਵੀ ਮੰਨ ਜਾ। ਬ੍ਰਹਮ ਗਿਆਨੀ ਸੁਬੇਗ ਸਿੰਘ ਨੇ ਨੇਤਰ ਬੰਦ ਕੀਤੇ, ਨਿਗਾਹ ਮਾਰੀ ਵੀ ਹਾਂ ਇੱਕ ਵਾਰ ਮੱਥੇ 'ਤੇ ਲਿਖਿਆ ਤੁਰਕ ਬਣਨਾ, ਕਹਿੰਦੇ ਇਹ ਤਾਂ ਬਦਨਾਮੀ ਹੋ ਜਾਏਗੀ ਖਾਲਸੇ ਦੀ। ਕਹਿੰਦੇ ਵੀ ਮੈਨੂੰ ਇੱਕ ਵਾਰ ਮੇਰੇ ਪੁੱਤਰ ਨੂੰ ਮਿਲਾਓ, ਪੈਰਾਂ 'ਚ ਬੇੜੀਆਂ ਹੱਥ ਕੜੀਆਂ ਲੱਗੀਆਂ ਤੋਂ ਤੁਰਕ ਲੈ ਗਏ ਜਿੱਥੇ ਜੇਲ੍ਹ ਵਿੱਚ ਬੰਦ ਸੀ ਪੁੱਤਰ। ਕਹਿੰਦੇ ਪੁੱਤਰ ਥੋੜ੍ਹਾ ਥੱਲੇ ਨੂੰ ਮੱਥਾ ਕਰ ਆਪਣਾ, ਆਪਣੀ ਜੁੱਤੀ ਵਿੱਚੋਂ ਆਪਣਾ ਚਰਨ ਕੱਢ ਕੇ ਸੱਜੇ ਪੈਰ ਦੇ ਅੰਗੂਠੇ ਨਾਲ ਮੱਥੇ ਦੇ ਉੱਤੋਂ ਲੇਖ ਹੀ ਮੇਟ ਦਿੱਤੇ। ਕਹਿੰਦੇ ਲਓ ਹੁਣ ਬਣਾ ਕੇ ਦਿਖਾਓ ਤੁਰਕ। ਉਹ ਫਿਰ ਜ਼ੋਰ ਲਾ ਲਿਆ, ਚਰਖੜੀ 'ਤੇ ਚੜ੍ਹ ਗਏ ਪਰ ਤੁਰਕ ਨਹੀਂ ਬਣੇ। ਇਹ ਸਾਰੀ ਕਰਮਾਂ ਦੀ ਗੱਲ ਹੈ, ਸਿੱਖੀ ਕਰਮਾਂ ਤੋਂ ਬਿਨਾਂ ਨਹੀਂ ਮਿਲਦੀ। ਅਸੀਂ ਧੱਕੇ ਨਾਲ ਹੀ ਰੌਲਾ ਪਾਉਂਦੇ ਹਾਂ, ਅੱਜ ਤੂੰ ਅਮਰ ਛੱਕ ਲਾ ਬਈ, ਜਿਵੇਂ ਐਵੇਂ ਖਿਡਾਉਣਾ ਹੁੰਦਾ, ਤੂੰ ਐਂ ਕਰਿਆ ਕਰ ਬਈ, ਤੂੰ ਐਂ ਕਰਿਆ ਕਰ ਬਈ। ਜਿਹਦੇ ਭਾਗਾਂ 'ਚ ਨਹੀਂ ਉਹਨੂੰ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਪਰ ਗੁਰਾਂ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਦੇ ਭਾਗਾਂ 'ਚ ਲਿਖ ਦਿਓ। ਸਤਿਗੁਰੂ ਨੇ ਸਿੱਖੀ ਦੇਣੀ, ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਲੋਕੀ ਤਾਂ ਸੋਚਦੇ ਮੈਂ ਅੰਮ੍ਰਿਤ ਨਹੀਂ ਛਕਿਆ ਜਾਂ ਮੈਂ ਬਾਣੀ ਨਹੀਂ ਪੜ੍ਹਦਾ, ਪਰ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਸਾਡੇ ਹਲੇ ਇੰਨੇ ਉੱਚੇ ਭਾਗ ਨਹੀਂ ਹੋਏ। ਜਿਨ੍ਹਾਂ ਨੂੰ ਨਹੀਂ ਪ੍ਰਾਪਤੀ ਹੋਈ ਉਹਨਾਂ ਦੇ ਇੰਨੇ ਉੱਚੇ ਭਾਗ ਨਹੀਂ ਹੋਏ ਹਲੇ। ਉੱਚੇ ਭਾਗਾਂ ਦੇ ਨਾਲ ਸਤਿਗੁਰੂ ਦੀ ਪ੍ਰਾਪਤੀ ਹੁੰਦੀ, ਬੜੇ ਚੰਗੇ ਭਾਗ ਹੋਣ ਤਾਂ ਕਿਤੇ ਗੁਰੂ ਵਾਲਾ ਬਣਦਾ। ਸਿਆਣਿਆਂ ਨੇ ਜਿਵੇਂ ਕਿਹਾ, ਜਿਵੇਂ ਇੱਕ ਬੋਹੜ ਦਾ ਦਰਖਤ ਹੁੰਦਾ, ਸੋ ਇਸ ਪ੍ਰਕਾਰ ਬੋਹੜ ਦਾ ਦਰਖਤ, ਬਰੋਟਾ ਵੀ ਕਹਿੰਦੇ, ਔਕ ਵੀ ਕਹਿੰਦੇ ਨੇ ਜਿਹਨੂੰ, ਇਹ ਜਿਹੜਾ ਬੂਟਾ ਕਹਿੰਦੇ ਜੇ ਇੰਨੇ ਪੱਤੇ ਜਿੰਨੇ ਦੇ ਹੁੰਦੇ ਨੇ, ਕੁੱਲ ਪੱਤਿਆਂ ਜਿੰਨੇ ਭਾਗ ਹੋਣ ਤਾਂ ਜਾ ਕੇ ਕਿਤੇ ਮਨੁੱਖਾ ਜਨਮ ਮਿਲਦਾ। ਇਹਨੂੰ ਜਿੰਨੀਆਂ ਗੋਲਾਂ ਲੱਗਦੀਆਂ ਨੇ ਜੇ ਇੰਨੇ ਚੰਗੇ ਭਾਗ ਹੋਣ ਤਾਂ ਜਾ ਕੇ ਕਿਤੇ ਗੁਰਸਿੱਖਾਂ ਦੇ ਘਰੇ ਜਨਮ ਹੀ ਹੁੰਦਾ। ਜੇ ਇਹਦੇ ਗੋਲਾਂ ਦੇ ਅੰਦਰਲੇ ਬੀਜਾਂ ਨੂੰ ਗਿਣੀਏ, ਜੇ ਇੰਨੇ ਚੰਗੇ ਭਾਗ ਹੋਣ ਤਾਂ ਕਿਤੇ ਅੰਮ੍ਰਿਤ ਦੀ ਦਾਤ ਮਿਲਦੀ। ਇਸ ਕਰਕੇ ਅੰਮ੍ਰਿਤ ਕੋਈ ਮਖੌਲ ਨਹੀਂ ਗਾ, ਗੁਰਬਾਣੀ ਕੋਈ ਮਖੌਲ ਨਹੀਂ ਗੀ ਵੀ ਹਰੇਕ ਹੀ ਇਹਨੂੰ ਛਕ ਲੂਗਾ ਤੇ ਹਰੇਕ ਹੀ ਕਰ ਲੂਗਾ। ਇਹ ਤਾਂ ਸਤਿਗੁਰੂ ਦੀ ਮਿਹਰ ਹੁੰਦੀ, ਉਹਦੀ ਦਿਆਲਤਾ ਹੁੰਦੀ ਹੈ, ਆਪਣੀ ਕਿਰਪਾ ਕਰਦੇ ਨੇ ਤਾਂ ਜਾ ਕੇ ਕਿਤੇ ਫਿਰ ਉਸ ਬੰਦੇ ਨੂੰ ਸੋਝੀ ਪੈਦਾ ਕਰਦੇ, ਅੰਦਰੋਂ ਪਰਦਾ ਖੋਲਦੇ ਨੇ ਉਹਦਾ। ਸਤਿਗੁਰੂ ਜੀ ਤਾਂ ਸਾਡੇ ਅੰਦਰ ਹੀ ਬੈਠੇ ਨੇ, ਪਰਮਾਤਮਾ ਸਾਡੇ ਅੰਦਰ ਹੀ ਬੈਠੇ ਨੇ, ਅੰਦਰੋਂ ਜਦੋਂ ਪਰਦਾ ਖੋਲਦੇ ਨੇ ਮਹਾਰਾਜ ਤਾਂ ਸੋਝੀ ਪੈਦਾ ਹੋ ਜਾਂਦੀ ਹੈ। ਬੰਦਾ ਕਹਿੰਦਾ ਹੁਣ ਮੈਂ ਵੀ ਅੰਮ੍ਰਿਤ ਛਾ ਕੇ ਲਵਾਂ, ਗੁਰੂ ਵਾਲਾ ਬਾਣੀ ਜਾਵਾਂ, ਮੈਂ ਵੀ ਪਾਠ ਕਰਿਆ ਕਰਾਂ, ਮੈਂ ਵੀ ਐਤਕੀ ਬਈ ਹਜ਼ੂਰ ਸਾਹਿਬ ਜ਼ਰੂਰ ਜਾ ਕੇ ਆਉਣਾ, ਹਰਿਮੰਦਰ ਸਾਹਿਬ, ਪਟਨਾ ਸਾਹਿਬ ਸਾਰੇ ਦਰਸ਼ਨ ਕਰਨੇ ਆ, ਦਸਵੰਧ ਵੀ ਕੱਢਿਆ ਕਰੀਏ, ਗੁਰੂ ਘਰਾਂ ਦੀ ਸੇਵਾ ਕਰਿਆ ਕਰੀਏ। ਫਿਰ ਉਹ ਚੰਗੇ ਚੰਗੇ ਸੰਕਲਪ ਕਰਦਾ, ਤੇ ਜਿਹਨਾਂ ਦੇ ਮਾੜੇ ਭਾਗ ਹੁੰਦੇ ਨੇ, ਮਾਇਆ ਉਹੀ ਆ, ਉਸੇ ਮਾਇਆ ਨਾਲ ਆਪਾਂ ਯਾਤਰਾ ਕਰ ਸਕਦੇ ਹਾਂ, ਦਸਵੰਧ ਕੱਢ ਸਕਦੇ ਹਾਂ, ਗਰੀਬਾਂ ਦੀ ਮਦਦ ਕਰ ਸਕਦੇ ਹਾਂ, ਗੁਰੂ ਘਰਾਂ ਦੀ ਸੇਵਾ ਕਰ ਸਕਦੇ ਹਾਂ, ਉਸੇ ਮਾਇਆ ਨਾਲ ਨਰਕਾਂ ਨੂੰ ਵੀ ਜਾਇਆ ਜਾ ਸਕਦਾ। ਮਾਇਆ ਮਗਨ ਨਰਕ ਲੈ ਜਾਈ, ਸਤਿਗੁਰੂ ਬਾਣੀ ਚ ਕਹਿੰਦੇ ਉਹ ਹਰ ਕੇ ਅਰਥ ਖਰਚ ਨਾ ਸਕ ਹੈ। ਕਈ ਲੋਕ ਹੋਰ ਪਾਸੇ ਇੰਨਾ ਪੈਸਾ ਖਰਚਦੇ ਨੇ ਤੇ ਹਰੀ ਦੇ ਅਰਥ ਨਹੀਂ ਕਰ ਸਕਦੇ। ਉਹ ਜਦੋਂ ਇੱਧਰ ਨੂੰ ਤੁਰਨਾ ਗੁਰੂ ਘਰ ਵੱਲ ਨੂੰ, ਉਦੋਂ ਸਾਰਿਆਂ ਤੋਂ ਛੋਟਾ ਪੈਸਾ ਲਿਆਉਣਾ, ਤੇ ਜਦੋਂ ਕਿਤੇ ਰਿਸ਼ਤੇਦਾਰੀ ਜਾਣਾ, ਵਿਆਹ ਸ਼ਾਦੀ ਜਾਣਾ, ਕੋਈ ਮਾੜੇ ਖਾਣੇ ਖਾਣੇ ਆ, ਬੁਰੇ ਪਾਸੇ ਦੇਣੇ ਆ, ਭਾਵੇਂ ਕੋਈ ਵੀ ਆ ਜਾਵੇ, ਗਾਉਣ ਵਾਲਾ ਆ ਜਾਵੇ, ਭਾਵੇਂ ਕੋਈ ਹਾਸੇ ਵਾਲਾ ਕਲਾਕਾਰ, ਕਹਿੰਦੇ 500 ਦੀ ਟਿਕਟ ਲਿਆ ਵੀ ਮੂਹਰੇ ਬੈਠ ਕੇ ਦੇਖਾਂਗੇ। ਜਿਹਨੇ ਹਾਲਾਂਕਿ ਬਹੁਤ ਪੁੱਠੀਆਂ ਚੀਜ਼ਾਂ ਸਿਖਾਉਣੀਆਂ, ਗਲਤ ਗੱਲਾਂ ਸਿਖਾਉਣੀਆਂ, ਮਨ ਨੂੰ ਵਿਕਾਰੀ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਕਿਉਂਕਿ ਜੀਵ ਦੇ ਕਰਮਾਂ ਦੇ ਵਿੱਚ ਨਹੀਂ ਹੈ, ਇਹ ਨਹੀਂ ਵਿਚਾਰ ਕਰਦਾ ਵੀ ਜੇ ਚੰਗੇ ਪਾਸੇ ਜ਼ਿਆਦਾ ਪੈਸੇ ਖਰਚੇ ਤਾਂ ਉਹ ਹਜ਼ਾਰਾਂ ਗੁਣਾ ਵੱਧ ਕੇ ਵੀ ਮਿਲ ਜਾਣੇ ਆ, ਨਾਲੇ ਮੇਰਾ ਜੀਵਨ ਸਵਰ ਜਾਣਾ, ਤੇ ਮਾੜੇ ਪਾਸੇ ਜਿਹੜੇ ਖਰਚੇ ਹੋਏ ਪੈਸੇ ਨੇ ਉਹ ਕਦੇ ਵਾਪਸ ਨਹੀਂ ਮੁੜਦੇ, ਤੇ ਨਾ ਹੀ ਕੰਮ ਆਉਂਦੇ, ਗੁਨਾਹ ਵੀ ਲੱਗ ਜਾਂਦਾ। ਇਸ ਗੱਲ ਦੀ ਸੋਝੀ ਜਦ ਸਾਨੂੰ ਹੋ ਗਈ, ਫੇਰ ਅਸੀਂ ਤੁਰਾਂਗੇ ਉਸ ਪਾਸੇ ਨੂੰ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਪੂਰਬਲਾ ਲਿਖਿਆ ਹੋਇਆ ਕਰਮ ਹੈ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਉੱਥੇ ਅਨਹਦ ਵਾਜੇ ਵੱਜਦੇ ਨੇ ਜਿੱਥੇ ਕਿਰਪਾ ਹੁੰਦੀ ਗੁਰਾਂ ਦੀ। ਮਨ ਹਰ ਲਿਵ ਮੰਡਲ ਮੰਡਾ ਹੈ, ਗੁਰਮੁਖਾਂ ਨੇ ਆਪਣੇ ਮਨ ਰੂਪ ਬਸਤਰ ਨੂੰ ਵਾਹਿਗੁਰੂ ਦੀ ਲਿਵ ਰੂਪ ਮੰਡਲ ਹੁੰਦੀ ਮੱਟੀ ਵਿੱਚ, ਮੰਡਾ ਹੈ ਤੋਂ ਭਾਵ ਰੰਗਣਾ ਕੀਤਾ। ਸਤਸੰਗਤ ਰੂਪੀ ਜਿਹੜੀ ਮਟਕੀ ਹੈ, ਜਿਵੇਂ ਲਲਾਰੀ ਦੀ ਮਟਕਾ ਹੁੰਦਾ, ਪੁਰਾਣੇ ਟਾਈਮ 'ਚ ਮਟਕੇ ਹੁੰਦੇ ਸੀਗੇ, ਵੱਡਾ ਸਾਰਾ ਮਟ, ਉਹਦੇ ਵਿੱਚ ਪਾਣੀ ਪਾ ਕੇ ਉੱਬਲਣਾ, ਰੰਗ ਪਾ ਕੇ ਕਾਫੀ ਕੱਪੜੇ ਪਾੜਨੇ, ਨੀਲੇ ਰੰਗ ਦੇ ਸਾਰੇ ਰੰਗ ਦੇਣੇ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰੂ ਘਰ ਹੈ ਸਤਸੰਗਤ ਕਰਨੀ, ਇਹ ਸਤਸੰਗਤ ਰੂਪੀ ਮੱਟੀ ਦੇ ਵਿੱਚ ਨਾਮ ਰੂਪ ਜਲ ਪਾਉਣਾ, ਜਿਹੜਾ ਸੰਗਤ ਨੇ ਜਪਣਾ, ਭਗਤੀ ਰੂਪ ਰੰਗ ਪਾ ਕੇ ਕਾਮ ਕ੍ਰੋਧ ਆਦਿਕ ਦੀਆਂ ਲੱਕੜਾਂ ਨੂੰ ਜਪ ਤਪ ਰੂਪੀ ਅਗਨੀ ਨਾਲ ਸਾੜ ਕੇ, ਭਾਵ ਜਪ ਤਪ ਰੂਪ ਅਗਨੀ ਦਾ ਸੇਕ ਦੇ ਕੇ ਸਤਿਗੁਰੂ ਰੂਪ ਲਲਾਰੀ ਦੁਆਰਾ ਮਨ ਰੂਪ ਬਸਤਰ ਨੂੰ ਰੰਗਣਾ ਕੀਤਾ ਉਹਨਾਂ ਨੇ। ਮਨ ਹਰ ਲਿਵ ਮੰਡਲ ਮੰਡਾ ਹੈ, ਮੰਡਾ ਭਾਵ ਸਜਾਉਣਾ, ਜਿਵੇਂ ਵਿਆਹ ਸ਼ਾਦੀਆਂ 'ਚ ਜਿਹੜੇ ਲੱਗਦੇ ਨੇ ਸ਼ਮਿਆਨੇ ਆਦਿਕ, ਕਹਿੰਦੇ ਮੰਡਪ ਲੱਗਿਆ ਹੋਇਆ, ਸਜਾਇਆ ਹੋਇਆ, ਲੜੀਆਂ ਲੱਗੀਆਂ ਹੋਈਆਂ ਨੇ, ਬਹੁਤ ਸੋਹਣਾ ਸਜਾਇਆ ਜੀ। ਸਤਿਗੁਰੂ ਕਹਿੰਦੇ ਇੱਧਰ ਵੀ ਸਜਾ ਲਓ, ਵਿਆਹ ਸ਼ਾਦੀਆਂ 'ਤੇ ਹੀ ਸਜਾਈ ਜਾਂਦੇ ਹੋ, ਇਹ ਹਰੀ ਦੀ ਲਿਵ ਲਾ ਕੇ ਮਨ ਦੇ ਵਿੱਚ ਅਕਾਲ ਪੁਰਖ ਨਾਲ ਪਿਆਰ ਪਾ ਕੇ ਇੱਧਰ ਵੀ ਨਾਮ ਦਾ ਗੂੜਾ ਰੰਗ ਚੜ੍ਹਾ ਲਓ ਆਪਣੇ ਉੱਪਰ, ਹਿਰਦੇ ਦੇ ਅੰਦਰ ਨਾਮ ਦਾ ਰੰਗ, ਚਿਹਰੇ 'ਤੇ ਨਾਮ ਦਾ ਰੰਗ। ਹੁਣ ਮਾਇਆ ਦਾ ਰੰਗ ਹੈ, ਵਿਕਾਰਾਂ ਦਾ ਰੰਗ ਚੜਿਆ ਹੋਇਆ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨਾ ਜਾਓ ਰਹਾਓ। ਉੱਥੇ ਵੀ ਇਹੀ ਅਲੰਕਾਰ ਹੈ, ਕਾਇਆ ਰੰਗਣ ਜੇਥੀ ਹੈ ਪਿਆਰੇ, ਸਰੀਰ ਰੂਪੀ ਜੇ ਰੰਗਣ ਮਟਕੀ ਬਣ ਜਾਵੇ, ਪਾਈਏ ਨੌ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਸਤਿਗੁਰੂ, ਐਸਾ ਰੰਗ ਨਾ ਡੀਠ, ਇਹੋ ਜਿਹਾ ਰੰਗ ਨਹੀਂ ਫਿਰ ਕਿਤੇ ਦੇਖਿਆ। ਕਾਪਰ ਤਨ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ, ਕਹਿੰਦੇ ਪਿੰਡੇ ਨੂੰ ਚੀਰ ਚੀਰ ਕੇ ਕੱਪੜੇ ਵਾਂਗੂ ਲੀਰੋ ਲੀਰ ਕਰਤਾ ਭਾਈ ਮਨੀ ਸਿੰਘ ਦਾ, ਭਾਈ ਮਤੀ ਦਾਸ ਦਾ, ਰੰਗ ਨਹੀਂ ਲੱਥਿਆ, ਫਿਰ ਨਹੀਂ ਲਹਿੰਦਾ ਇਹ, ਜਦੋਂ ਇੱਕ ਵਾਰ ਚੜ੍ਹ ਜਾਂਦਾ ਫਿਰ ਤਾਂ ਉਹ ਕਹਿੰਦਾ ਵੀ ਮੇਰਾ ਸਰੀਰ ਸ਼ੁਕਰ ਹੈ ਗੁਰਾਂ ਦੇ ਅਰਪਣ ਹੋ ਗਿਆ, ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ, ਉਹ ਕਹਿੰਦਾ ਮੇਰਾ ਸਰੀਰ ਸਫਲਾ ਹੋ ਗਿਆ। ਮਹਾਰਾਜ ਕਹਿੰਦੇ ਨੇ ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੋਣਾ ਤਰੋ, ਟਲਾ ਨਵੇਂ ਸ਼ੁਭ ਕਰਮਾਂ ਤੋਂ, ਦੁਨੀ ਚੰਦ ਟਲ ਕੇ ਹੀ ਭੱਜ ਗਿਆ ਸੀ, ਸ੍ਰੀ ਆਨੰਦਪੁਰ ਸਾਹਿਬ ਰੱਸਾ ਕਿਲੇ ਤੋਂ ਰੱਸਾ ਲਮਕਾ ਕੇ ਦੇਖ ਲਓ, ਚਲੋ ਬੇਦਾਵੇ ਵਾਲੇ ਤਾਂ ਅੱਡ ਸ਼ਹੀਦ ਹੀ ਹੋ ਗਏ, ਇਹ ਤਾਂ ਚੋਰੀ ਹੀ ਦੌੜ ਗਿਆ। ਮਹਾਰਾਜ ਕਹਿੰਦੇ ਪ੍ਰਸ਼ਾਦੀ ਹਾਥੀ ਨਾਲ ਇਹ ਲੜੂਗਾ ਦੁਨੀ ਚੰਦ। ਉਹ 6.5 ਫੁੱਟ ਲੰਮਾ ਕੱਦ ਐਡਾ ਭਾਰਾ, ਮਹਾਰਾਜ ਕਹਿੰਦੇ ਸਾਡਾ ਪ੍ਰਸ਼ਾਦੀ ਹਾਥੀ ਇਹ ਲੜੂਗਾ। ਉੱਥੇ ਪ੍ਰਾਣ ਨਿਕਲ ਗਏ। ਉਸੇ ਵਕਤ ਰਾਤ ਨੂੰ 5-4 ਸਾਥੀਆਂ ਨਾਲ ਮਿਲ ਕੇ ਕਿਲ੍ਹਾ ਆਨੰਦਗੜ੍ਹ ਤੋਂ ਰੱਸਾ ਬੰਨ੍ਹ ਕੇ ਪਿਛਲੇ ਪਾਸੇ ਦੇਖੋ, ਉੱਥੇ ਲਮਕ ਕੇ ਹੌਲੀ ਹੌਲੀ ਸਾਰੇ ਉੱਤਰ ਗਏ। ਇਹਦਾ ਸਰੀਰ ਬਹੁਤ ਭਾਰਾ ਸੀ, ਜਦੋਂ ਉੱਤਰਿਆ ਅੱਧ 'ਚ ਰੱਸਾ ਟੁੱਟ ਗਿਆ, ਫਿਰ ਲੱਤ ਟੁੱਟ ਗਈ, ਫਿਰ ਮੰਜੇ 'ਤੇ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਏ। ਹਾਏ ਹਾਏ ਕਰਦਾ ਆਇਆ, ਹੌਲੀ ਹੌਲੀ ਲੱਤ ਠੀਕ ਕਰਵਾਈ। ਮੌਤ ਤਾਂ ਆਉਣੀ ਆਉਣੀ ਸੀ। ਜਦ ਇੱਕ ਦਿਨ ਸਵੇਰੇ ਉੱਠ ਕੇ ਬਾਹਰ ਕਿਰਿਆ ਨੂੰ ਜਾਣ ਲੱਗਿਆ ਖੇਤਾਂ ਨੂੰ, ਤਾਂ ਉਸ ਵਕਤ ਜਦ ਜੁੱਤੀ ਪਾਈ ਲਾਗੀ ਸੱਪ ਬੈਠਾ ਸੀ, ਉੱਥੇ ਲੜ ਗਿਆ, ਉੱਥੇ ਚੜ੍ਹਾਈ ਕਰ ਗਿਆ, ਬੇਮੁੱਖ ਹੋ ਕੇ ਮਰ ਗਿਆ ਮਹਾਰਾਜ ਤੋਂ। ਕਰਮਾਂ 'ਚ ਨਹੀਂ ਸੀ ਸ਼ਹੀਦੀ, ਸ਼ਹੀਦੀ ਵੀ ਕਰਮਾਂ ਤੋਂ ਬਿਨਾਂ ਨਹੀਂ ਮਿਲਦੀ, ਕਿਉਂਕਿ 7 ਜਨਮ ਜੇ ਕਮਾਈ ਕਰੀਏ ਭਗਤੀ ਦੀ ਅਤੇ 3 ਜਨਮ ਸ਼ਹੀਦੀ ਦੇ ਦਈਏ, ਉਹ ਬਰਾਬਰ ਹੋ ਜਾਂਦੀ ਹੈ। ਐਸਾ ਹੈ ਪੁਰਾਣੇ ਸ਼ਾਸਤਰਾਂ ਦਾ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਹਰ ਲਿਵ ਮੰਡਲ ਮੰਡਾ ਹੈ, ਇਉਂ ਰੰਗ ਚੜਾਓ। ਕਿਵੇਂ ਚੜ੍ਹਾਈਏ ਜੀ, ਕਿਹਦੇ ਕੋਲ ਜਾਈਏ ਜੀ? ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਕਹਿੰਦੇ ਜਿਹੜੇ ਬ੍ਰਹਮ ਗਿਆਨ 'ਚ ਰੰਗੀਆਂ ਰੂਹਾਂ ਨੇ ਨਾ, ਉਹਨਾਂ ਦੇ ਅੱਗੇ ਅੰਜੁਲੀ ਹੱਥ ਜੋੜਨ ਕਰਕੇ, ਬਸ ਹੱਥ ਜੋੜ ਦਿਓ, ਵੱਡੇ ਪੁੰਨ ਦੀ ਪ੍ਰਾਪਤੀ ਹੁੰਦੀ। ਤੁਧ ਸਾਲਾਹਨ ਤਿੰਨ ਧਨ ਪੱਲੈ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਰੱਬ ਦੇ ਪਿਆਰਿਆਂ ਨੂੰ ਸਿਰਫ ਹੱਥ ਜੋੜਨ ਨਾਲ ਹੀ ਜਮਦੂਤ ਛੱਡ ਕੇ ਦੌੜ ਜਾਂਦੇ ਨੇ। ਕਰ ਸਾਧੂ ਅੰਜੁਲੀ, ਦੋਨਾਂ ਹੱਥਾਂ ਨੂੰ ਜੋੜ ਕੇ ਅੰਜੁਲੀ, ਅੰਜਲ ਕਹਿੰਦੇ ਬੁੱਕ ਨੂੰ, ਕਹਿੰਦੇ ਉਂਜਲੀ ਭਰ ਕੇ ਬੁੱਕਾਂ ਦੀ ਡੋਲ ਦਿੱਤੀ, ਫੁੱਲਾਂ ਦੀ, ਹੱਥ ਜੋੜਨਾ, ਬੇਨਤੀ ਕਰਨੀ ਰੱਬ ਦੇ ਪਿਆਰਿਆਂ ਨੂੰ। ਬ੍ਰਹਮ ਗਿਆਨੀ ਦੇ ਦਰਸ਼ਨ ਹੀ ਨਹੀਂ ਕੀਤੇ ਕਦੇ, ਮਾੜੇ ਮੋਟਿਆਂ ਨੂੰ ਮਿਲੇ ਤੇ ਉਹ ਉੱਥੋਂ ਉਈ ਡਿੱਗ ਪਏ, ਦੇਖ ਕੇ ਘਬਰਾ ਗਏ। ਸ਼ਾਹ ਵੇਲੇ ਦਾ ਸੜਿਆ ਸਾਂਝ ਨੂੰ ਫੂਕਾ ਮਾਰ ਮਾਰ ਪੀਂਦਾ। ਸੰਪੂਰਨ ਪੁਰਖਾਂ ਦੀ ਕਿਤੇ ਸੰਗਤ ਹੋਈ ਹੋਵੇ, ਉਹਨਾਂ ਦੀ ਤਾਂ ਸਿਰਫ ਫੋਟੋ ਹੀ ਸਿਮਰਨ ਚਲਾ ਦਿੰਦੇ, ਇੰਨੀ ਜ਼ਬਰਦਸਤ ਉਹਨਾਂ ਦੀ ਕਮਾਈ ਹੁੰਦੀ ਹੈ। ਐਸੀ ਗੱਲ ਕਰਨੀ ਤਾਂ ਨਹੀਂ ਚਾਹੀਦੀ ਸਟੇਜ 'ਤੇ, ਕਿਉਂਕਿ ਇੱਥੇ ਫਿਰ ਸ਼ੰਕੇ ਖੜ੍ਹੇ ਹੋ ਜਾਂਦੇ ਨੇ। ਸ਼ੰਕਾਵਾਦੀ ਤਾਂ 100 ਤੋਪਾਂ ਕੱਸ ਕੇ ਪਹਿਲਾਂ ਹੀ ਬੈਠੇ, ਪਰ ਉਹ ਕਿ ਗੱਲ ਕਰਦੇ ਹੈ ਕਿ ਜਿਨ੍ਹਾਂ ਦੀ ਕਮਾਈ ਹੁੰਦੀ ਹੈ ਉਹਨਾਂ ਦੇ ਸਿਰਫ ਦਰਸ਼ਨਾਂ ਨਾਲ ਹੀ ਮਨ ਸ਼ੁੱਧ ਹੋ ਜਾਂਦਾ ਫੋਟੋ ਦੇਖ ਕੇ ਹੀ, ਅਤੇ ਜਿਹਦੀ ਕਮਾਈ ਨਹੀਂ ਹੁੰਦੀ ਉਹਨੂੰ ਭਾਵੇਂ ਉਵੇਂ ਮਿਲੀ ਜਾਓ, ਕੱਖ ਨਹੀਂ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰੱਬ ਦੇ ਪਿਆਰਿਆਂ ਮੂਹਰੇ ਸਿਰਫ ਹੱਥ ਜੋੜ ਦੇਣ ਨਾਲ ਹੀ ਕਿਰਪਾ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦੀ ਕਮਾਈ ਇੰਨੀ ਜ਼ਿਆਦਾ ਹੁੰਦੀ ਹੈ। ਇੱਕ ਵਾਰ ਹੱਥ ਜੋੜੇ ਤਾਂ ਉਹਨਾਂ ਦੀ ਨਿਗਾਹ ਪੈ ਗਈ ਤਾਂ ਸਮਝੋ ਗਿਆ ਕੰਮ, ਬਸ ਹੋ ਗਿਆ ਠੀਕ, ਇੰਨੇ ਕੁ 'ਚ ਕਿਰਪਾ ਹੋ ਜਾਂਦੀ ਹੈ। ਐਸੇ ਗੁਰਮੁਖਾਂ ਦੀ ਸੰਗਤ ਜੇ ਕੀਤੀ ਹੋਵੇ ਤਾਂ ਐਸੇ ਐਸੇ ਕੌਤਕਾਂ ਦਾ ਪਤਾ ਲੱਗਦਾ ਫਿਰ ਆਪਾਂ ਨੂੰ। ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ, ਕਹਿੰਦੇ ਡੰਡੇ ਵਾਂਗੂ ਉਹਨਾਂ ਮੂਹਰੇ ਲੰਮਾ ਪੈ ਜਾ ਨਮਸਕਾਰ ਕਰਨ ਨਾਲ, ਉਹ ਤੋਂ ਵੀ ਵੱਡਾ ਪੁੰਨ ਲੱਗਦਾ ਹੈ। ਗੁਰੂ ਸਾਹਿਬ ਨੂੰ ਮੱਥਾ ਟੇਕ, ਨਹੀਂ ਤੇਰਾ ਮਨ ਮੰਨਦਾ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ, ਕਿਉਂਕਿ ਇਹ ਸਾਧੂ ਹੈ, ਗੁਰੂ ਗ੍ਰੰਥ ਸਾਹਿਬ ਹੀ ਸੰਤ ਹੈ ਕਲਯੁੱਗ ਦੇ ਵਿੱਚ, ਫਿਰ ਇਹਦੇ ਅੱਗੇ ਮੱਥਾ ਟੇਕ। ਸ਼ਰਧਾ ਨਹੀਂ ਕਿਤੇ ਬਣਦੀ, ਇਹ ਨਾ ਹੋਵੇ ਕਿ ਘਰੇ ਬੈਠਾ ਹੀ ਕਹੇ ਅਸੀਂ ਤਾਂ ਕਿਸੇ ਨੂੰ ਮੰਨਦੇ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਤੇ ਆਉਂਦਾ ਮਹੀਨੇ ਬਾਅਦ ਗੁਰਦੁਆਰੇ ਮੱਥਾ ਟੇਕਣ, ਫਿਰ ਮੰਨਿਆ ਕੀ ਹੋਇਆ? ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ 8 ਘੰਟੇ 'ਚ ਔਰ ਕਰ, ਸਾਰੀ ਪਾਲਕੀ ਸਾਫ਼ ਕਰ, ਗੁਰੂ ਘਰ ਦੀ ਸੇਵਾ ਕਰ, ਉਹ ਛੋਟੇ ਮੋਟੇ ਨੂੰ ਹਲੇ ਮੰਨਣਾ ਸੌਖਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤਾਂ ਬਹੁਤ ਔਖਾ। ਮਹਾਰਾਜ ਦੀ ਸੇਵਾ ਕਰ, ਜਿਹੜੀ ਫਿਰ ਪੰਗਤੀ ਲਿਖੀ ਆ ਉਹ ਫਿਰ ਕਿੱਥੇ ਭੇਜੂ ਤੈਨੂੰ? ਜਦੋਂ ਪੰਗਤੀਆਂ 'ਤੇ ਅਮਲ ਕਰਨਾ ਪਿਆ, ਮੁੜ ਕੇ ਉੱਥੇ ਹੀ ਫਿਰ ਜਾਣਾ ਪੈਣਾ ਜਿੱਥੋਂ ਨਫ਼ਰਤ ਕਰਦਾ, ਪੰਗਤੀਆਂ ਨੇ ਫਿਰ ਉੱਥੇ ਭੇਜ ਦੇਣਾ। ਗੁਰੂ ਸਾਹਿਬ ਨੇ ਕਹਿਣਾ ਜਾ ਪਹਿਲਾਂ ਉੱਥੇ ਜਾ ਕੇ। ਕਸ਼ਮੀਰ ਨੂੰ ਚੱਲੀ ਸੰਗਤ ਲਾਹੌਰ ਤੋਂ, ਮਹਾਰਾਜ 6ਵੇਂ ਪਾਤਸ਼ਾਹ ਤੋਂ ਕਸ਼ਮੀਰ ਸੀਗੇ, ਦਰਸ਼ਨ ਕਰਨ ਚੱਲੇ। ਸ਼ਾਇਦ ਬੜਾ ਸੋਹਣਾ ਚੋਕ ਏ, ਵੱਡੇ ਵੱਡੇ ਬਰਤਨ ਕੁੱਜੀਆਂ ਭਰ ਕੇ ਸਿਰਾਂ 'ਤੇ ਰੱਖ ਕੇ ਸੰਗਤ ਚੱਲੀ। ਰਸਤੇ 'ਚ ਹਨੇਰਾ ਪੈ ਗਿਆ, ਪਤਾ ਲੱਗਿਆ ਕਿ ਇਸ ਪਿੰਡ 'ਚ ਇੱਕ ਗੁਰਸਿੱਖ ਰਹਿੰਦਾ, ਭਾਈ ਕੱਟੂ ਉਹਦਾ ਨਾਮ ਹੈ। ਭਾਈ ਕੱਟੂ ਬ੍ਰਹਮ ਗਿਆਨੀ ਗੁਰਸਿੱਖ ਮਹਾਰਾਜ ਦਾ ਹੋਇਆ। ਰਾਤ ਨੂੰ ਸੰਗਤ ਟਿਕੀ, ਪ੍ਰਸ਼ਾਦਾ ਛਕਿਆ, 10-15-20 ਜਾਣਿਆਂ ਨੇ ਆਰਾਮ ਕਰਦੇ ਨੇ। ਰਾਤ ਨੂੰ ਸਾਖੀਆਂ ਸੁਣੀਆਂ, ਭਾਈ ਸਾਹਿਬ ਕਹਿਣ ਲੱਗੇ ਆ ਮਿੱਟੀ ਦੇ ਬਰਤਨਾਂ ਤੇ ਕੱਪੜੇ ਨਾਲ ਢੱਕਿਆ ਹੋਇਆ ਕੀ ਚੀਜ਼ ਹੈ ਭਾਈ ਤੁਹਾਡੇ ਕੋਲੇ? ਕਹਿੰਦੇ ਮਹਾਰਾਜ ਜੀ, ਇਹ 'ਚ ਸ਼ਹਿਦ ਹੈ, ਇਹ 6ਵੇਂ ਪਾਤਸ਼ਾਹ ਲਈ ਲੈ ਕੇ ਚੱਲੇ ਹਾਂ। ਸਿੱਧੇ ਸਾਦੇ ਬ੍ਰਹਮ ਗਿਆਨੀ ਕਹਿੰਦੇ, ਅੱਛਾ ਭਾਈ ਸਾਨੂੰ ਵੀ ਥੋੜਾ ਛਕਾਓ, ਕੈਸਾ ਹੁੰਦਾ ਸ਼ਹਿਦ, ਦੇਖੀਏ ਕਿ ਕੈਸਾ ਆਨੰਦ ਹੈ। ਕਹਿੰਦੇ ਜੀ ਨਹੀਂ ਮਹਾਰਾਜ, ਪਹਿਲਾਂ ਇਹ ਨਾ ਮਹਾਰਾਜ ਨੂੰ ਛਕਾਉਣਾ, ਫਿਰ ਤੁਹਾਨੂੰ ਛਕਾਵਾਂਗੇ। ਕਹਿੰਦੇ ਕੋਈ ਨੀ ਭਾਈ, ਮਹਾਰਾਜ ਸਾਡੀ ਰਸਨਾ ਤੇ ਵਸਦੇ ਨੇ, ਹਿਰਦੇ ਚ ਵਸਦੇ ਨੇ, ਇੰਨੇ ਬਰਤਨ ਨੇ ਤੁਹਾਡੇ ਕੋਲ, 15-20 ਹੈ, ਜੇ ਥੋੜਾ ਜਿਹਾ ਮੈਨੂੰ ਛਕਾ ਦੋਗੇ ਤਾਂ ਕੀ ਹੈ? ਕਹਿੰਦੇ ਨਹੀਂ ਜੀ, ਮਹਾਰਾਜ ਨੂੰ ਛਕਾਉਣਾ। ਭਾਈ ਸਾਹਿਬ ਨੇ 3-4 ਵਾਰ ਬੇਨਤੀ ਕੀਤੀ, ਨਹੀਂ ਛਕਾਇਆ। ਜਦ ਫਿਰ ਪਹੁੰਚੇ ਮਹਾਰਾਜ ਦੇ ਕੋਲ ਕਸ਼ਮੀਰ ਵਿੱਚ, ਬਰਤਨ ਲਿਜਾ ਕੇ ਬੜੇ ਚਾਈ ਚਾਈ ਖੁਸ਼ੀ ਖੁਸ਼ੀ, ਮਹਾਰਾਜ ਸ਼ਹਿਦ ਲਿਆਂਦਾ ਆਪ ਹੱਥੀਂ ਚੋ ਕੇ, ਜੰਗਲ ਚੋਂ ਪੁਣ ਕੇ ਸੰਵਾਰ ਕੇ, ਆਹ ਦੇਖੋ ਜੀ ਕਿੰਨਾ ਸਾਫ਼ ਸੁਥਰਾ। ਜਦ ਖੋਲ ਕੇ ਬਰਤਨ ਅੱਗੇ ਕੀਤਾ, ਉਹਦੇ ਵੱਡੇ ਵੱਡੇ ਕੀੜੇ ਚੱਲ ਰਹੇ ਨੇ, ਖੁਰਬੜ ਖੁਰਬੜ ਕਰਦੇ। ਉਹ ਇਕਦਮ ਹੈਰਾਨ ਹੋਏ। ਦੂਜਾ, ਤੀਜਾ, ਚੌਥਾ, ਪੰਜਵਾਂ ਬਰਤਨ ਖੋਲਿਆ, 18-20 ਬਰਤਨਾਂ ਵਿੱਚ ਕੀੜੇ ਹੀ ਚੱਲ ਰਹੇ ਨੇ। ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ, ਭਾਈ ਕੱਟੂ ਦੀ ਰਸਨਾ ਤੇ ਬਹਿ ਕੇ ਮੰਗਿਆ ਸੀ ਤੁਹਾਡੇ ਤੋਂ, ਉੱਥੇ ਤਾਂ ਦਿੱਤਾ ਨਹੀਂ ਮੈਨੂੰ, ਇੱਥੇ ਲਈ ਆਏ ਹੋ। ਬ੍ਰਹਮ ਗਿਆਨੀ ਨੂੰ ਤਾਂ ਮੋੜਤਾ, ਉਹਦਾ ਬਚਨ ਮੋੜਤਾ, ਮੈਂ ਬ੍ਰਹਮ ਗਿਆਨੀ ਦੇ ਵਿੱਚ ਹੀ ਬੈਠਾ, ਕਿਉਂ ਮੋੜਿਆ ਬਚਨ? ਜਾਓ ਪਹਿਲਾਂ ਉਹਨੂੰ ਛਕਾ ਕੇ ਆਓ। ਸਤਿਗੁਰੂ ਨੇ ਫਿਰ ਸੰਗਤ ਵਾਪਸ ਭੇਜੀ, ਫਿਰ ਜਾ ਕੇ ਛਕਾ ਕੇ ਆਏ ਸ਼ਹਿਦ, ਫਿਰ ਜਾ ਕੇ ਕੀੜੇ ਹਟੇ। ਮਹਾਰਾਜ ਨੇ ਬਚਨ ਕੀਤਾ, ਮੇਰੇ ਸਿੱਖ ਦੀ ਸੇਵਾ ਕਰੇਗਾ 20 ਗੁਣਾ ਫਲ ਦਿਆਂਗਾ, ਮੇਰੀ ਸੇਵਾ ਕਰੇਗਾ ਉਹਨੂੰ 10 ਗੁਣਾ ਫਲ। ਸਿੱਖ ਦੀ ਸੇਵਾ ਦਾ ਫਲ ਜ਼ਿਆਦਾ ਦਿੰਦੇ ਆ, ਸੰਗਤ ਦੀ ਸੇਵਾ ਦਾ ਫਲ ਜ਼ਿਆਦਾ ਦਿੰਦੇ ਆ। ਇਸ ਕਰਕੇ ਸਤਿਗੁਰੂ ਕਹਿੰਦੇ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬਸ ਇੰਨਾ ਕੁ ਹੋਵੇ ਕਿ ਪੂਰਨ ਪੁਰਖ, ਪੂਰਨ ਬ੍ਰਹਮ ਗਿਆਨੀ ਹੋਵੇ, ਉੱਥੇ ਸਾਰੀਆਂ ਚੀਜ਼ਾਂ ਢੁੱਕ ਜਾਂਦੀਆਂ ਨੇ। ਪਰ ਜੇ ਊਈ ਕੋਈ ਬਣ ਜੇ ਮਹਾਂਪੁਰਸ਼, ਉੱਥੇ ਨਹੀਂ ਢੁੱਕਦੀਆਂ। ਜਿੰਨਾ ਕੁ ਨਾਲੇ ਹੋਣਾ ਅੰਦਰੋਂ ਚਾਹੀਦਾ, ਉਨਾ ਤਾਂ ਕੋਈ ਹੁੰਦਾ ਹੀ ਨਹੀਂ। ਮਾੜੀ ਮਾੜੀ ਅਵਸਥਾ, ਮਾੜੀ ਮਾੜੀ ਕੋਈ ਰਿੱਧੀ ਸਿੱਧੀ, ਮਾੜੀ ਮਾੜੀ ਕਰਾਮਾਤ ਆ ਗਈ। ਜਦੋਂ ਮਾੜੀ ਜੀ ਕਰਾਮਾਤ ਆ ਗਈ, ਇੱਕ ਦਿਲ ਦੀ ਮਾੜੀ ਜੀ ਗੱਲ ਦੱਸਦੇ ਕੋਈ, ਅਸੀਂ ਉੱਥੇ ਹੀ ਉਹਨੂੰ ਬ੍ਰਹਮ ਗਿਆਨੀ ਦਾ ਲੇਵਲ ਲਾ ਦਿੰਦੇ, ਇਹ ਬ੍ਰਹਮ ਗਿਆਨੀ ਆ ਜੀ, ਅਸਮਾਨ ਤੇ ਚੜਾ ਦਿਓ ਪਹਿਲਾਂ, ਫਿਰ ਸਿੱਟਣ ਲੱਗਿਆਂ ਵੀ ਦੇਰ ਨਹੀਂ ਲਾਉਂਦੇ ਉਹਨੂੰ। ਸੋ ਇਸ ਕਰਕੇ ਪਹਿਲਾਂ ਹੀ ਸਮਝ ਕੇ ਨੇੜੇ ਲੱਗੋ ਕਿੰਨੀ ਕੁ ਅਵਸਥਾ ਦਾ ਮਾਲਕ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਪੂਰਨ ਬ੍ਰਹਮ ਗਿਆਨੀ ਨੂੰ ਡੰਡੌਤ ਕਰੀਏ, ਅੰਜਲੀ ਕਰੀਏ, ਤਾਂ ਫਿਰ ਬਹੁਤ ਵੱਡਾ ਫਲ ਦਿੰਦੇ ਨੇ। ਮਹਾਰਾਜ ਆਪ ਲਿਖਦੇ ਨੇ 5ਵੇਂ ਪਾਤਸ਼ਾਹ, ਹਰ ਸੰਤਨ ਕਰ ਨਮੋ ਨਮੋ, ਨੌ ਨਿਧ ਭਾਵ ਹੈ ਅਤੁੱਲ ਸੁਖੋ, ਤਾ ਕਹੋ ਕਰੋ ਸਗਲ ਨਮਸਕਾਰ, ਜਾ ਕੈ ਮਨ ਪੂਰਨ ਨਿਰੰਕਾਰ। ਨਿਰੰਕਾਰ ਜੀ ਦੇ ਹਿਰਦੇ 'ਚ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਪੱਪੇ ਸਿਹਾਰੀ ਲੱਗੇ ਹੋਏ ਆ। ਕਈ ਵਿਦਵਾਨ ਇੱਧਰ ਨੂੰ ਮੈਨੂੰ ਬੜਾ ਗੇੜਾ ਖਵਾਉਣਗੇ, ਕਹਿਣਗੇ ਪਰਮੇਸ਼ੁਰ ਲਈ ਲਿਖਿਆ। ਮੈਂ ਕਿਹਾ ਪੱਪੇ ਨੂੰ ਔਂਕੜ ਹੁੰਦਾ ਤਾਂ ਸੀ, ਵਿਆਕਰਣ ਨਹੀਂ ਪੜ੍ਹੀ ਕਦੇ? ਆਪ ਤੇ ਆਪ ਫਰਕ ਪੈਂਦਾ ਇਹਨਾਂ ਗੱਲਾਂ 'ਚ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਫਿਰ ਕਿਉਂ ਲਿਖਦੇ ਨੇ ਬ੍ਰਹਮ ਗਿਆਨੀ ਕਿਉਂ ਖੋਜਾ ਮਹੇਸ਼ਰ? ਮਹੇਸ਼ਰ ਖੋਜਦਾ ਫਿਰਦਾ, ਬੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ। ਘੱਟ ਬੁੱਧੀ ਮੰਦ ਬੁੱਧੀ ਵਾਲੇ ਬੰਦੇ ਬਿਨਾਂ ਅਭਿਆਸ ਤੋਂ, ਬਿਨਾਂ ਭਗਤੀ ਤੋਂ, ਬਿਨਾਂ ਅਵਸਥਾ ਤੋਂ ਗੁਰਬਾਣੀ ਦਾ ਅਰਥ ਨਹੀਂ ਕਰ ਸਕਦੇ। ਉਹ ਚੱਲਦੇ ਨੇ ਤਿੰਨਾਂ ਗੁਣਾਂ 'ਚ, ਤਮੋ ਗੁਣ, ਰਜੋ ਗੁਣ, ਸਤੋ ਗੁਣ 'ਚ ਰਹਿ ਕੇ ਅਰਥ ਨਹੀਂ ਹੁੰਦੇ ਬਾਣੀ ਦੇ। ਬਾਣੀ ਚੌਥੇ ਪਦ ਵਿੱਚ ਵਰਤਦੀ ਹੈ ਅਤੇ ਚੌਥੇ ਪਦ ਦੇ ਵਿੱਚ ਹੀ ਜਾ ਕੇ ਇਹਦਾ ਅਰਥ ਹੁੰਦਾ। ਜਾਂ ਫਿਰ ਉਨੀ ਸੋਝੀ ਰੱਖੇ ਮਨ ਕਰਕੇ ਅੰਦਰ, ਵੀ ਗੁਰਬਾਣੀ ਦਾ ਅਰਥ ਥੱਲੇ ਥੱਲੇ ਨਹੀਂ ਕਰਨਾ। ਜਿਵੇਂ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ, ਕਹਿ ਕੇ ਜੋ ਮਰਜ਼ੀ ਖਾਈ ਜਾਓ, ਨਹੀਂ ਇਹ ਤਾਂ ਤਮੋ ਗੁਣੀ ਨੇ ਕਿਹਾ। ਰਜੋ ਗੁਣੀ ਵੀ ਕਹਿੰਦਾ ਖਾਣਾ ਪੀਣਾ ਪਵਿੱਤਰ ਹੈ, ਸਤੋ ਗੁਣੀ ਵੀ ਕਹਿੰਦਾ ਖਾਣਾ ਪੀਣਾ ਪਵਿੱਤਰ ਹੈ, ਤਿੰਨਾਂ ਦਾ ਅਰਥ ਅਲੱਗ ਹੈ। ਪਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਖਾਣਾ ਪੀਣਾ ਪਵਿੱਤਰ ਹੈ, ਉਹ ਚੌਥੇ ਪਦ ਵਿੱਚ ਜਾ ਕੇ ਉਹ ਨਾਮ ਰਸੀਆਂ ਦਾ ਖਾਣਾ ਪੀਣਾ ਜਿਹੜਾ ਹੁੰਦਾ, ਉਹ ਨਾਮ ਜਪਣ ਕਰਕੇ ਉਹਨਾਂ ਦੀ ਨਿਗਾਹ ਪੈਣ ਕਰਕੇ ਉਹ ਪਵਿੱਤਰ ਹੋ ਜਾਂਦਾ ਹੈ। ਇਹ ਭਗਤ ਰਵਿਦਾਸ ਜੀ ਨੇ ਚਮੜੇ ਵਾਲਾ ਜਿਹੜਾ ਪਾਣੀ ਜੀ ਚਮੜਾ ਰੰਗਦੇ ਸੀ, ਧੋਂਦੇ ਸੀ ਚਮੜਾ, ਜਾਂ ਰਾਜੇ ਨੇ ਕਿਹਾ ਕਿਰਪਾ ਕਰੋ, ਭਗਤ ਜੀ ਨੇ ਉਹਦੇ 'ਚ ਚੂਲੀ ਭਰ ਕੇ ਕਹਿੰਦੇ ਲੈ ਅੰਮ੍ਰਿਤ ਛਕ। ਜਦ ਦਿੱਤਾ ਰਾਜੇ ਨੂੰ ਨਫ਼ਰਤ ਹੋਈ, ਉਹਨੇ ਡੋਲਤਾ ਉਂਜਲੀ ਦੇ ਨਾਲ ਕੱਪੜਿਆਂ 'ਤੇ ਡੋਲ ਲਿਆ ਆਪਣੇ 'ਤੇ, ਪਰ ਜਦ ਉਹਦੀ ਧੋਬਣ ਨੇ ਚੱਟਿਆ ਤਾਂ ਉਹਨੂੰ ਬ੍ਰਹਮ ਗਿਆਨ ਹੋ ਗਿਆ। ਉੱਥੇ ਕਿੰਤੂ ਨਹੀਂ ਚੱਲਦਾ, ਬ੍ਰਹਮ ਗਿਆਨੀ ਦੇ ਉੱਤੇ ਕਿੰਤੂ ਨਹੀਂ ਚੱਲ ਸਕਦਾ, ਕਿਉਂਕਿ ਉਹ ਤਾਂ ਕਿਸੇ ਵੀ ਚੀਜ਼ ਨੂੰ ਪਵਿੱਤਰ ਬਣਾ ਸਕਦੇ ਨੇ, ਪਵਿੱਤਰਤਾ ਦੇ ਨਾਲ ਛਕਾ ਸਕਦੇ ਨੇ, ਇਸ ਕਰਕੇ ਉੱਥੇ ਕਿੰਤੂ ਨਹੀਂ ਹੈ। ਬਹੁਤ ਸਾਰੀਆਂ ਸਾਖੀਆਂ ਐਸੀਆਂ ਆ ਜਾਂਦੀਆਂ ਨੇ। ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਹੋਏ ਰੋਪੜ ਜ਼ਿਲ੍ਹੇ 'ਚ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਦ ਮਿਲਣ ਗਏ 8-10 ਸਿੰਘਾਂ ਨਾਲ, ਉਹ ਮੱਝ ਦਾ ਸੰਗਲ ਫੜ ਕੇ ਪਾਣੀ ਪਿਆ ਰਹੇ ਸੀ। ਉਹਨਾਂ ਨੂੰ ਜਾ ਕੇ ਬਾਬਾ ਹਰੀ ਸਿੰਘ ਪੰਨਿਆਲੀ ਵਾਲਿਆਂ ਨੇ ਦੱਸਿਆ ਕਿ ਜੀ ਭਿੰਡਰ ਵਾਲੇ ਸੰਤ ਸੰਤ ਗੁਰਬਚਨ ਸਿੰਘ ਆਏ। ਅੱਛਾ ਭਾਈ ਰੱਬ ਜੀ ਆਏ ਨੇ, ਦਿਆਲ ਜੀ ਆਏ ਨੇ, ਉਹ ਇਸ ਤਰ੍ਹਾਂ ਬੋਲਦੇ ਹੁੰਦੇ ਹਰੇਕ ਨੂੰ ਹੀ। ਅੱਛਾ ਭਾਈ ਉੱਥੋਂ ਰੋਟੀਆਂ ਦਾ ਕਿੰਨਾ ਹੀ ਥੱਬਾ ਚੱਕਿਆ, ਟੋਕਰੇ 'ਚ ਪਾਇਆ, ਇੱਕ ਬਾਲਟੀ ਦਾਲ ਦੀ ਲਈ। ਚਲੋ ਜਦ ਸਿੰਘਾਂ ਕੋਲ ਆਏ ਤਾਂ ਸਿੰਘ ਹੁਣ ਸੁੱਚਮ ਬਹੁਤ ਜ਼ਿਆਦਾ ਰੱਖਦੇ, ਹੱਥ ਮਾਂਜਣੇ, ਨਲਕੇ ਮਾਂਜਣੇ, ਬਹੁਤ ਸੁੱਚਮ ਰੱਖਣੀ। ਮਹਾਂਪੁਰਖਾਂ ਨੇ ਆ ਕੇ ਉਸੇ ਤਰ੍ਹਾਂ ਹੀ ਦੋ ਦੋ ਪ੍ਰਸ਼ਾਦੇ ਹੱਥਾਂ 'ਤੇ ਰੱਖਣੇ ਸ਼ੁਰੂ ਕੀਤੇ। ਸੰਤਾਂ ਨੇ ਤਾਂ ਫੜ ਲਏ, ਉਹਨਾਂ ਨੂੰ ਤਾਂ ਪਤਾ ਕਿ ਕਿੱਡੀ ਆਤਮਾ ਹੈ, ਵੀ ਇਹ ਤਾਂ ਹੱਥ ਲਾਉਂਦੇ ਹੀ ਪਵਿੱਤਰ ਕਰਨ ਦੇ ਚੀਜ਼ ਨੂੰ। ਸਿੰਘ ਸੰਤਾਂ ਵੱਲ ਨੂੰ ਦੇਖੀ ਜਾਣ, ਸੰਤ ਕਹਿੰਦੇ ਲੈ ਲਓ ਕੁਛ ਨਹੀਂ ਹੁੰਦਾ। ਕਹਿੰਦੇ ਨਹੀਂ ਜੀ ਮਰਿਆਦਾ ਅਨੁਸਾਰ ਨਹੀਂ ਆਏ ਨੇ। ਉਹ ਕਹਿੰਦੇ ਲੈ ਲਓ ਯਾਰ ਮੈਂ ਕਹਿ ਰਿਹਾ। ਫਿਰ ਦਬਕਾ ਮਾਰ ਕੇ ਸਾਰਿਆਂ ਦੋ ਦੋ ਪ੍ਰਸ਼ਾਦੇ ਦਵਾਏ, ਦਾਲ ਉੱਤੇ ਪਾਈ ਛਕਾਏ, ਪਰ ਜਦ ਉਹਨਾਂ ਨੇ ਛਕੇ ਤਾਂ ਐਸਾ ਬਿਸਮਾਦ ਜਿਹੇ 'ਚ ਹੋ ਗਏ ਬੈਠੇ। ਕਹਿੰਦੇ ਮਹਾਰਾਜ ਇਹ ਤਾਂ ਬੜਾ ਹੀ ਆਨੰਦ ਆਇਆ। ਕਹਿੰਦੇ ਇਹ ਬ੍ਰਹਮ ਗਿਆਨ ਦੀ 7ਵੀਂ ਭੂਮਿਕਾ ਦਾ ਮਾਲਕ ਬਾਬਾ ਅਜੀਤ ਸਿੰਘ ਦਸਮਲਪੁਰ, ਇੰਨਾ ਪ੍ਰਕਾਸ਼ ਹੈ ਇਹਨਾਂ ਦਾ, ਮੈਂ ਇਹਨਾਂ ਦੇ ਦਰਸ਼ਨਾਂ ਨੂੰ ਤੁਰ ਕੇ ਆਇਆ ਉੱਥੋਂ ਚੈੜੀਆਂ ਤੋਂ, ਅਤੇ ਤੁਸੀਂ ਇੱਥੇ ਆ ਕੇ ਨਫ਼ਰਤ ਕਰੀ ਜਾਂਦੇ ਹੋ। ਸੋ ਇਸ ਕਰਕੇ ਹੈ ਕਿ ਜਦੋਂ ਪੂਰਨ ਪੁਰਖ ਮਿਲ ਜਾਣ, ਉਹ ਜੋ ਬਚਨ ਕਰ ਦੇਣ, ਉਹ ਜੋ ਕਹਿ ਦੇਣ, ਉਹ ਮੰਨਣਾ ਹੀ ਮੰਨਣਾ। ਉਹ ਭਲੇ ਨੂੰ ਹੀ ਕਹਿੰਦੇ ਹੁੰਦੇ ਸਾਰਾ ਕੁਛ। ਇਸ ਕਰਕੇ ਉਹ ਹੁਣ ਅਸਲ ਵਿੱਚ ਮਹਾਂਪੁਰਖਾਂ ਨੇ ਇਹ ਵੀ ਕਿਹਾ ਸੀ, 1967-68 ਦੀ ਗੱਲ ਹੈ, ਕਹਿੰਦੇ ਇੱਕ ਸਮਾਂ ਆਊਗਾ, ਬਾਬਾ ਠਾਕੁਰ ਸਿੰਘ ਜੀ ਨੂੰ ਇਹ ਬਚਨ ਕੀਤਾ ਸੀ, ਮੈਨੂੰ ਆਪ ਦੱਸਿਆ ਬਾਬਾ ਜੀ ਨੇ, ਜਿਨ੍ਹਾਂ ਦੀ ਕੱਲ੍ਹ ਬਰਸੀ ਮਨਾਈ, ਉਹਨਾਂ ਦੇ ਬਚਨ ਆਪਾਂ ਹਫ਼ਤਾ ਕਰਦੇ ਹੀ ਰਹਿਣਾ, ਇੱਕੋ ਦਿਨ 'ਚ ਸੁਣਾ ਨਹੀਂ ਸਕਦੇ। ਕਹਿਣ ਲੱਗੇ ਵੀ ਠਾਕੁਰ ਸਿੰਘ ਕਦੇ ਸਮਾਂ ਆਊਗਾ ਭਾਈ, ਸੰਤਾਂ ਦਾ ਕਾਲ ਹੀ ਪੈ ਜੂ, ਕਹਿੰਦੇ ਦੁਨੀਆਂ 'ਚ ਸੰਤ ਰਹਿਣਗੇ ਹੀ ਨਹੀਂ, ਬ੍ਰਹਮ ਗਿਆਨੀ ਦਾ ਮੁਸ਼ਕਲ ਇੱਕ ਅੱਧਾ ਹੀ ਕੋਈ ਹੋਊਗਾ। ਹੁਣ ਤਾਂ ਕਹਿੰਦੇ ਦੇਖ ਲੈ 20-25-30 ਬ੍ਰਹਮ ਗਿਆਨੀ ਆਪਣੇ, ਉਦੋਂ ਬਹੁਤ ਬ੍ਰਹਮ ਗਿਆਨੀ ਉਹਨਾਂ ਦੇ ਸਮੇਂ 'ਚ ਹੋਏ ਨੇ। ਇਹ ਲਗਭਗ ਸਾਰੇ ਬ੍ਰਹਮ ਗਿਆਨੀ 1975 ਦੇ ਕਰੀਬ ਕਾਫ਼ੀ ਮਹਾਂਪੁਰਖ ਚਲੇ ਗਏ। ਉਹ ਤੋਂ ਬਾਅਦ ਹੌਲੀ ਹੌਲੀ ਜਿਹੜੇ ਰਹਿੰਦੇ ਸੀ ਉਹ ਹੋਰ ਫਿਰ ਹੋਰ ਚਲੇ ਗਏ, ਹੁਣ ਹੈ ਨਾ ਪਰ ਗੁਪਤ ਨੇ ਜ਼ਿਆਦਾ। ਦੁਨੀਆਂ ਉਹੀ ਜਿਹੀ ਹੋ ਗਈ, ਉਹ ਵੀ ਉਹੋ ਜਿਹੇ ਹੋ ਗਏ। ਇਸ ਕਰਕੇ ਹੈ ਕਿ ਮਹਾਰਾਜ ਕਹਿੰਦੇ ਨੇ ਕਿ ਰੱਬ ਦੇ ਪਿਆਰੇ ਬੈਠੇ ਨੇ, ਉਹਨਾਂ ਨੂੰ ਨਮਸਕਾਰ ਕਰੋ, ਪੂਰਨ ਪੁਰਖਾਂ ਨੂੰ। ਕਹਿੰਦੇ ਬਹੁਤ ਵੱਡਾ ਪੁੰਨ ਲੱਗਦਾ ਪਰ ਹੋਵੇ ਪੂਰਨ ਸਾਧੂ, ਐਵੇਂ ਹਰੇਕ ਨੂੰ ਨਹੀਂ। ਹਰੇਕ ਤਾਂ ਫਿਰ ਆਪਦੇ ਪੈਰ ਹੀ ਮੂਹਰੇ ਕਰਕੇ ਬਹਿ ਜਾਂਦਾ, ਲਓ ਜੀ ਮੈਂ ਹੀ ਬ੍ਰਹਮ ਗਿਆਨੀ, ਮੈਨੀ ਮੱਥਾ ਟੇਕ ਲਓ, ਐਸਾ ਵੀ ਨਹੀਂ ਕਰਨਾ। ਜਦੋਂ ਹੈ ਹੀ ਨਹੀਂ ਤਾਂ ਹੁਣ ਗੱਲ ਮੁਕਾਤੀ ਇੱਥੇ ਵੀ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਹੀ ਠੀਕ ਤਰ੍ਹਾਂ ਮੱਥਾ ਟੇਕ ਲਓ ਬਸ, ਕਿਉਂਕਿ ਮੈਂ ਵੀ ਸਾਰੇ ਪੜਚੋਲ ਕਰਕੇ ਇਹੀ ਫੈਸਲਾ ਕੀਤਾ ਕਿ ਹੁਣ ਜਦੋਂ ਪੂਰਨ ਪੁਰਖ ਕੋਈ ਮਿਲੂਗਾ ਫੇਰ ਹੀ ਮੱਥਾ ਟੇਕਾਂਗੇ ਨਾ, ਫੇਰ ਹੀ ਨਮਸਕਾਰ ਕਰਾਂਗੇ। ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋਵੇ, ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੀ ਨਹੀਂ ਉਹਨੂੰ ਕਿਵੇਂ ਨਮਸਕਾਰ ਕਰਦੀ ਹੈ, ਫਤਿਹ ਹੀ ਬੁਲਾਈ ਉਹਨੂੰ। ਨਾਮ ਨੂੰ ਮੱਥਾ ਟੇਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਲੋਕ ਕਹਿੰਦੇ ਕਾਗਜ਼ਾਂ ਨੂੰ ਮੱਥਾ ਟੇਕਦੇ, ਲੋਕ ਨਾਸਤਕ ਐਵੇਂ ਵੀ ਕਹਿੰਦੇ, ਉਹ ਜੇ ਅਸੀਂ ਕਾਗਜ਼ਾਂ ਨੂੰ ਟੇਕਣਾ ਤਾਂ ਅਸੀਂ ਪ੍ਰੈਸ 'ਚ ਜਾਂਦੇ, ਅਸੀਂ ਜਿੱਥੇ ਕਾਗਜ਼ ਬਣਦੇ ਉੱਥੇ ਜਾਂਦੇ, ਕਾਗਜ਼ਾਂ ਨੂੰ ਮੱਥਾ ਟੇਕਦੇ। ਅਸੀਂ ਤਾਂ ਮੱਥਾ ਇੱਕ ਓਅੰਕਾਰ ਨੂੰ ਟੇਕਦੇ ਹਾਂ, ਅਸੀਂ ਤਾਂ ਮੱਥਾ ਬਾਣੀ ਨੂੰ ਟੇਕਦੇ ਹਾਂ, ਅਸੀਂ ਕਾਗਜ਼ਾਂ ਨੂੰ ਨਹੀਂ ਟੇਕਦੇ ਹੈਗੇ। ਤੁਹਾਡੇ ਦਿਮਾਗ ਇਹੋ ਜਿਹੇ ਪੁੱਠੇ ਹੋਏ ਵੇ। ਇਸੇ ਕਰਕੇ ਜਿਹਦੇ ਹਿਰਦੇ 'ਚ ਇੱਕ ਓਅੰਕਾਰ ਦਾ ਵਾਸਾ ਹੋ ਗਿਆ, ਵਾਹਿਗੁਰੂ ਮੰਤਰ ਦਾ ਵਾਸਾ ਹੋ ਗਿਆ, ਜਿਹਦੇ ਰੋਮ ਰੋਮ ਜਾਪ ਚੱਲਦਾ ਸੀ, ਉਹਨੂੰ ਨਮਸਕਾਰ ਕਰਦੇ ਹਾਂ। ਕਿਹਨੂੰ? ਵਾਹਿਗੁਰੂ ਨੂੰ, ਇੱਕ ਓਅੰਕਾਰ ਨੂੰ। ਸਾਕਤ ਹਰ ਰਸ ਸਾਧ ਨਾ ਜਾਣਿਆ, ਹੁਣ ਇਹਨਾਂ ਦੀ ਗੱਲ ਹੀ ਕਰਦੇ ਨੇ, ਕਹਿੰਦੇ ਪਰਮੇਸ਼ੁਰ ਨਾਲੋਂ ਟੁੱਟਿਆ ਹੋਇਆ ਜਿਹੜਾ ਸ਼ਕਤੀ ਦਾ ਉਪਾਸ਼ਕ ਹੈ ਨਾ, ਜਿਹੜਾ ਕਰਾਮਾਤ ਹੀ ਦੇਖਣੀ ਚਾਹੁੰਦਾ, ਮਾਇਆ ਦਾ ਵਰਤ ਵਰਤਾਵੇ ਵਾਲਾ ਹੀ ਆ, ਉਹਦਾ ਨਾਂ ਸਾਕਤ ਹੁੰਦਾ। ਉਹਨਾਂ ਸਾਕਤਾਂ ਨੇ ਵਾਹਿਗੁਰੂ ਦੇ ਨਾਮ ਰਸ ਸਵਾਦ ਨੂੰ ਜਾਣਿਆ ਹੀ ਨਹੀਂ, ਕਿਉਂਕਿ ਗੁਰਮੁਖ ਕੂੜ ਨਾ ਭਾਵੇ, ਸੱਚ ਰੱਤੇ ਸੱਚ ਭਾਏ, ਸਾਕਤ ਸੱਚ ਨਾ ਭਾਵੇ, ਕੂੜੈ ਕੂੜੀ ਪਾਏ। ਸਾਕਤ ਕੀ ਐਸੀ ਰੀਤ, ਜੋ ਕੁਛ ਕਰੈ ਸਗਲ ਵਿਪਰੀਤ। ਸਾਕਤ ਇਹੋ ਜਿਹਾ ਹੁੰਦਾ ਜਿਹੜਾ ਕੁਛ ਕਰੂ ਪੁੱਠਾ ਹੀ ਕਰੂਗਾ, ਉਹ ਕਦੇ ਇਹਨੇ ਸਿੱਧੀ ਗੱਲ ਨਹੀਂ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਰੱਬ ਦੇ ਪਿਆਰੇ ਸਾਕਤ ਦਾ ਸੰਗ ਕਰਦੇ ਨੇ ਕਬੀਰ, ਸਾਕਤ ਸੰਗ ਨਾ ਕੀਜੀਆ। ਕਬੀਰ ਜੀ ਕਹਿੰਦੇ ਸਾਕਤ ਦਾ ਸੰਗ ਨਾ ਕਰਿਓ। ਕੀ ਕਰਿਓ? ਕਹਿੰਦੇ ਦੂਰ ਹੈ ਜਾਈਏ ਭਾਗ। ਜੇ ਸਾਕਤ ਦੂਰੋਂ ਆਉਂਦਾ ਦੇਖ ਜੇ, ਭੱਜ ਜਾਓ, ਕਿਸੇ ਹੋਰ ਹੀ ਰਾਹ ਵੜ ਜਾਓ, ਲੁੱਕ ਕੇ ਪਰੇ ਹੋ ਜਾਓ। ਬਾਸਨ ਕਾਰੋ ਪਰਸੀਆ ਤਾਂ ਕੁਛ ਲੱਗਿਆ ਦਾਗ। ਕਹਿੰਦੇ ਕਾਲੇ ਭਾਂਡੇ ਦੇ ਕੋਲ ਦੀ ਲੰਘ ਜਾਓ ਨਾ, ਕੱਪੜਾ ਕਾਲਾ ਕਰ ਹੀ ਦਿੰਦਾ। ਸਾਕਤ ਦੇ ਕੋਲ ਦੀ ਨਹੀਂ ਲੱਗੀ ਦਾ ਹੁੰਦਾ, ਕਿਉਂਕਿ ਸਾਕਤ ਬਧਕ ਮਾਇਆ ਧਾਰੀ, ਤਿੰਨ ਜਮ ਜੋਹਨ ਲਾਗੇ, ਹੁਣ ਸਤਿਗੁਰ ਆਗਾ ਸੀਸ ਵੇਚਿਆ, ਉਹ ਆਵ ਹੈ ਜਾਹੇ ਭਾਗੇ। ਬਿਨ ਸਿਮਰਨ ਹੈ ਆਤਮ ਘਾਤੀ, ਉਹ ਸਾਕਤ ਨੀਚ ਤਿਸ ਕੁਲ ਨਹੀਂ ਜਾਤੀ। ਬਿਰਥੀ ਸਾਕਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁੱਖ ਆਵਤ ਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਸਾਕਤ ਐਸਾ ਹੈ। ਗੁਰੂ ਨਾਨਕ ਸਾਹਿਬ ਕੀ ਕਹਿੰਦੇ? ਸਾਕਤ ਕੂੜ ਕਪਟ ਮੈਂ ਟੇਕਾ, ਅਹਿਨਸ ਨਿੰਦਾ ਕਰੈ ਅਨੇਕਾ। ਐਵੇਂ ਨਿੰਦਾ ਹੀ ਕਰੀ ਜਾਣਗੇ, ਹੋਰ ਨਹੀਂ ਤਾਂ ਐਵੇਂ ਕੋਈ ਸ਼ੁਰਲੀ ਜੀ ਛੱਡਦੇ, ਕੋਈ ਤੀਰ ਛੱਡਦੇ, ਨਵੀਂ ਗੱਲ ਜੀ ਸੁਣਾਉਂਦੇ ਕੋਈ ਨਾ ਕੋਈ, ਕਿਉਂਕਿ ਕਰੇ ਗੁਰੂ ਘਰ ਨਹੀਂ ਆਉਣਾ, ਕਦੇ ਬਾਣੀ ਨਹੀਂ ਪੜ੍ਹਨੀ, ਕਦੇ ਇਸ ਪਾਸੇ ਲੱਗੇ ਨਹੀਂ, ਕੋਈ ਵਸਥਾ ਨਹੀਂ, ਕਿਸੇ ਗੱਲ ਦਾ ਪਤਾ ਨਹੀਂ, ਵਾਸਤਾ ਨਹੀਂ, ਐਵੇਂ ਘਰੋਂ ਬੈਠੇ ਹੀ ਸ਼ੋਸ਼ਾ ਛੱਡ ਛੱਡਦੇ। ਪਤਾ ਵੀ ਹੈ ਕਿਸੇ ਗੱਲ ਦਾ? ਬਿਨ ਸਿਮਰ ਨਾਭ ਹੈ ਫੁੱਲ ਜਾਵ ਹੈ, ਗਰਭ ਜੋਨੀ ਨਰਕ ਮਝਾਰਾ ਹੈ। ਸਾਕਤ ਜਮ ਕੀ ਕਾਣ ਨਾ ਚੁੱਕੈ, ਜਮ ਕਾ ਡੰਡ ਨਾ ਕਬਹੂ ਮੁੱਕੈ। ਬਾਕੀ ਧਰਮ ਰਾਏ ਕੀ ਲੀਜੈ, ਸਿਰ ਅਫਰਿਓ ਭਾਰ ਅਫਾਰਾ ਹੈ। ਬਿਨ ਗੁਰ ਸਾਕਤ ਕਹੋ ਕੋ ਤਰਿਆ, ਹੋਮੈ ਕਰਤਾ ਭਵਜਲ ਪਰਿਆ। ਮਹਾਰਾਜ ਕਹਿੰਦੇ ਸਾਕਤ ਪੁਰਸ਼ ਦੀ ਸੰਗਤ ਨਾ ਹੀ ਕਰੋ, ਨਾ ਹੀ ਉਹਦੀ ਗੱਲ ਸੁਣੋ। ਹੁਣ ਬਹੁਤ ਸਾਰੇ ਸਾਕਤ ਲੋਕ ਇਕੱਠੇ ਹੋ ਗਏ, ਦੇ ਗੱਲਾਂ, ਇਧਰਲੀਆਂ ਗੱਲਾਂ, ਅਖਬਾਰਾਂ ਚ ਗੱਲਾਂ, ਦੂਜੀਆਂ ਗੱਲਾਂ, ਐਵੇਂ ਬਸ ਕੋਈ ਨਾ ਕੋਈ ਸ਼ੋਸ਼ਾ ਛੱਡੀ ਰੱਖਣਾ। ਇਹ ਸ਼ੋਸ਼ੇ ਤਾਂ ਬੜੇ ਚਿਰ ਦੇ ਚਲੇ ਆਉਂਦੇ, ਕਿਤੇ ਅੱਜ ਦੇ ਹੈ? ਇਹ ਤਾਂ ਜਿਉਂ ਦੀ ਦੁਨੀਆਂ ਬਣੀ ਆ, ਕੋਈ ਨਾ ਕੋਈ ਸ਼ੋਸ਼ਾ ਛੱਡ ਦਿੰਦੇ। ਪਹਿਲੇ ਪਾਤਸ਼ਾਹ ਤੋਂ ਲੈ ਕੇ ਚਲਿਆ ਆਉਂਦਾ ਕੰਮ, ਕੋਈ ਨਾ ਕੋਈ ਆਪਣਾ ਹੀ ਸ਼ੋਸ਼ਾ ਛੱਡੀ ਰੱਖਦੇ। ਦਸਵੇਂ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਕਿੰਨੇ ਸ਼ੋਸ਼ੇ ਛੱਡੇ ਸਾਰਿਆਂ ਨੇ, ਫਿਰ ਚੱਲੇ ਉਹ ਸੰਗਤ ਪ੍ਰਵਾਨ ਹੀ ਨਹੀਂ ਕਰਦੀ। ਥੋੜ੍ਹਾ ਜਿਹਾ ਤਾਂ ਅਸਰ ਪੈਂਦਾ ਇੱਕ ਵਾਰੀ, ਫਿਰ ਜੇ ਦੱਸੀ ਦਾ ਨਾ ਵੀ ਅਸਲੀਅਤ ਆਹ, ਫਿਰ ਹੌਲੀ 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 ਸਾਰੇ ਠੀਕ, ਫਿਰ ਸਾਕਤ ਹੋਰ ਖੱਡ ਜੀ ਲੱਭ ਲੈਂਦੇ ਕੋਈ ਨਾ ਕੋਈ, ਫਿਰ ਹੋਰ ਸ਼ੋਸ਼ਾ ਛੱਡ ਦਿੰਦੇ ਇੱਕ। ਉਹਨਾਂ ਦਾ ਕੰਮ ਹੈ ਗੁਰੂ ਕੀ ਸੰਗਤ ਨੂੰ ਤੋੜਨਾ, ਖਾਲਸੇ 'ਚ ਫੁੱਟ ਪਾਉਣੀ, ਖਾਲਸੇ ਨੂੰ ਪਾਸੇ ਕਰਨਾ, ਗੁਰੂ ਘਰ ਤੋਂ ਰਹਿਤ ਮਰਿਆਦਾ ਨਾਲੋਂ ਤੋੜਨਾ, ਗੁਰੂ ਤੋਂ ਭਰੋਸਾ ਤੋੜਨਾ, ਉਹਨਾਂ ਦਾ ਕੰਮ ਹੀ ਹੈ ਇਹ। ਉਹਨਾਂ ਦੀ ਨਾ ਸੁਣੋ, ਨਾ ਕਿਸੇ ਦੇ ਮਗਰ ਲੱਗੋ ਜੀ। ਫਲਾਨਾ ਇਹ ਕਹਿੰਦਾ ਕੋਈ ਚੀਜ਼ ਲਿਖ ਕੇ, 15-20 ਜਾਣ ਨੇ ਆਪਣਾ ਥੱਲੇ ਨਾਂ ਲਿਖਿਆ ਹੋਇਆ, ਫਲਾਨਾ ਫਲਾਨੇ ਥਾਂ ਤੋਂ। ਪਹਿਲਾਂ ਤੁਸੀਂ ਦਰਸ਼ਨ ਤਾਂ ਦਿਓ ਮਾੜੇ ਜੇ, ਦੇਖ ਤਾਂ ਲਈਏ। ਅੰਮ੍ਰਿਤਧਾਰੀ ਵੀ ਉਦਾਂ ਹੀ ਨਾਂ ਲਿਖਤਾ ਆਪਣਾ, ਕਈ ਅੰਮ੍ਰਿਤਧਾਰੀ ਵੀ ਨਹੀਂ ਹੁੰਦੇ, ਕਈ ਬਾਣੀ ਵੀ ਨਹੀਂ ਪੜ੍ਹਦੇ, ਉਦਾਂ ਹੀ ਸ਼ੋਸ਼ਾ ਛੱਡ ਛੱਡਦੇ ਹੈ। ਅਗਲਾ ਕਹਿੰਦਾ ਤਮਾਸ਼ਾ ਦੇਖਾਂਗੇ ਬਹਿ ਕੇ ਆ ਸਿੱਖਾਂ ਦਾ, ਇਹ ਸਿੱਖ ਲੜਨਗੇ ਆਪਸ ਦੇ ਵਿੱਚ, ਕਿਉਂ ਤਮਾਸ਼ਾ ਦਿਖਾਉਂਦੇ ਲੋਕਾਂ ਨੂੰ। ਅਤੇ ਜੇ ਅਸੀਂ ਉਹਨਾਂ 'ਤੇ ਕੈਮਰਾ ਫਿੱਟ ਕਰਤਾ ਫਿਰ ਉਹਦੇ ਜੀਵਨ 'ਤੇ, ਅਤੇ ਜਦੋਂ ਉਹਦੇ ਜੀਵਨ ਦੀ ਝਾਤ ਕੱਢ ਕੇ ਲਿਆਂਦੀ, ਸਾਰਾ ਜੀਵਨ ਹੀ ਗੰਦਗੀ ਦਾ ਭਰਿਆ, ਫਿਰ ਪਤਾ ਲੱਗਿਆ ਉਹ ਤਾਂਹੀਓ ਇਹ ਗੰਦਗੀ ਵਗਦਾ, ਕਿਉਂ ਤਾਂ ਗੰਦਗੀ ਦਾ ਜੀਵਨ ਭਰਿਆ ਇਹਦਾ। ਇਸ ਕਰਕੇ ਇਹਦੀ ਨਿਗਾਹ ਕਾਂ ਵਾਲੀ ਹੈ, ਚਾਰੇ ਪਾਸੇ ਗੰਦਗੀ ਦਿਖਦੀ। ਰੋਗੀ ਕੇ ਭਾਣੇ ਸਭ ਰੋਗੀ, ਰੋਗੀ ਨੂੰ ਸਾਰੇ ਰੋਗੀ ਦਿਖਦੇ ਨੇ। ਕ੍ਰਿਸ਼ਨ ਜੀ ਕਹਿਣ ਲੱਗੇ ਯੁਧਿਸ਼ਠਿਰ ਨੂੰ, ਸਾਰੇ ਪਿੰਡ ਦੇ ਵਿੱਚ ਕੋਈ ਬੁਰਾ ਬੰਦਾ ਲੱਭ ਕੇ ਲਿਆ, ਸਾਰਾ ਪਿੰਡ ਘੁੰਮਿਆ ਆ, ਕਹਿੰਦੇ ਜੀ ਬੁਰਾ ਬੰਦਾ ਤਾਂ ਕੋਈ ਨਹੀਂ ਮਿਲਿਆ। ਕਹਿੰਦੇ ਅੱਛਾ ਬਹਿ ਜਾ। ਦੁਰਯੋਧਨ ਨੂੰ ਕਹਿੰਦੇ ਜਾ ਦੁਰਯੋਧਨ, ਤੂੰ ਸਾਰੇ ਪਿੰਡ 'ਚ ਕੋਈ ਚੰਗਾ ਬੰਦਾ ਲੱਭ ਕੇ ਲਿਆ। ਉਹ ਸਾਰਾ ਪਿੰਡ ਘੁੰਮਿਆ, ਕਹਿੰਦੇ ਮੈਨੂੰ ਤਾਂ ਕੋਈ ਚੰਗਾ ਦਿਖਿਆ ਨਹੀਂ, ਸਾਰੇ ਹੀ ਮਾੜੇ ਆ। ਕ੍ਰਿਸ਼ਨ ਜੀ ਹੱਸ ਕੇ ਕਹਿੰਦੇ ਤੇਰੀ ਨਿਗਾਹ ਹੀ ਇਹੋ ਜੀ ਹੈ। ਕਹਿੰਦੇ ਦੇਖ ਯੁਧਿਸ਼ਠਿਰ ਨੂੰ ਕੋਈ ਸਾਰੇ ਪਾਸੇ ਕੋਈ ਮਾੜਾ ਬੰਦਾ ਹੀ ਨਹੀਂ ਲੱਭਿਆ, ਅਤੇ ਤੈਨੂੰ ਚੰਗਾ ਨਹੀਂ ਲੱਭਿਆ। ਇਸ ਕਰਕੇ ਜਿਹੜੇ ਬੰਦੇ ਸਾਕਤ ਹੁੰਦੇ ਨੇ, ਉਹਨਾਂ ਨੂੰ ਤਾਂ ਚੰਗੇ ਚ ਵੀ ਮਾੜਾ ਦੇਖੀ ਜਾਂਦਾ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਮਾੜੇ ਚ ਵੀ ਚੰਗਾ ਦੇਖੀ ਜਾਂਦਾ। ਇਸ ਕਰਕੇ ਗੁਰਮੁਖ ਬਣੋ, ਇਹ ਨਹੀਂ ਕਿ ਕਿਸੇ ਨੇ ਕੋਈ ਕਿੰਤੂ ਕਰਤਾ ਤੇ ਆਪਾਂ ਉਹਦੇ ਤੇ ਡਿੱਗ ਪਏ, ਨਾ। ਮਾੜੇ ਮੋਟੇ ਜਿਹੜੇ ਸਿੱਖ ਹੁੰਦੇ ਇਹ ਡੋਲ ਜਾਂਦੇ, ਹਿੱਲ ਜਾਂਦੇ ਨੇ, ਸਾਨੂੰ ਕਹੋ ਖਾ ਕੇ ਵੀ ਆਹ ਗੱਲ ਏਦਾਂ ਕੀ ਗੱਲ, ਅਸੀਂ ਪੜ੍ਹੇ ਲਿਖੇ ਨਹੀਂ, ਅਸੀਂ ਪੜਚੋਲ ਕਰਾਂਗੇ ਪੂਰੀ, ਅਸੀਂ ਪਹਿਲਾਂ ਹੀ ਬ੍ਰਹਮ ਗਿਆਨੀ ਨੂੰ ਫੜ ਲੈਣਾ ਜਾ ਕੇ ਵੀ ਇਹਦੀ ਅਸਲੀਅਤ ਦੱਸੋ ਕੀ ਹੈ ਜੀ। ਉਹ ਕਹਿੰਦੇ ਭਾਈ ਆਹ ਗੱਲ ਏਦਾਂ, ਆਹ ਗੱਲ ਏਦਾਂ। ਗੁਰੂ ਗ੍ਰੰਥ ਸਾਹਿਬ ਅੱਗੇ ਨਹੀਂ ਪਰਚੀਆਂ ਪਾ ਸਕਦੇ ਸੀ, ਹਰਿਮੰਦਰ ਸਾਹਿਬ ਨਹੀਂ ਸੀ ਪਾਈਆਂ ਪਰਚੀਆਂ, ਫਿਰ ਪਰਚੀ ਤਰਕੇ ਕਿਹੜੀ ਉੱਪਰ ਆਈ ਸੀ, ਇਹ ਵੀ ਤਾਂ ਸਾਰਿਆਂ ਨੂੰ ਪਤਾ ਹੀ ਆ। ਇਸ ਕਰਕੇ ਜਿਹੜਾ ਫੈਸਲਾ ਗੁਰੂ ਗ੍ਰੰਥ ਸਾਹਿਬ ਨੇ ਕਰਨਾ, ਜਿਹੜਾ ਕਰਨਾ, ਸੰਗਤ ਅਰਦਾਸ ਕਰੇ, ਹੁਕਮਨਾਮਾ ਲਵੇ, ਫੈਸਲਾ ਲਵੇ ਮਹਾਰਾਜ ਦਾ। ਤੇਰੇ ਅੰਤਰ ਹਉਮੈ ਕੰਡਾ ਹੈ, ਕਹਿੰਦੇ ਸਾਕਤ ਨੇ ਹਰੀ ਰਾਮ ਰਸ ਜਾਣਿਆ ਨੀ, ਉਹਨਾਂ ਦੇ ਅੰਦਰ ਹੰਗਤਾ ਰੂਪ ਕੰਡੇਲ ਰੋਗ ਦਾ ਦਾਹ ਲੱਗਿਆ ਹੋਇਆ, ਹਮੇ ਕੰਡਾ ਚੁਭੀ ਜਾਂਦਾ ਉਹਨਾਂ ਦੇ ਮਨ ਰੂਪੀ ਪੈਰ ਦੇ ਅੰਦਰ ਹਉਮੈ ਦਾ ਕੰਡਾ। ਜਿਉਂ ਜਿਉਂ ਚੱਲ ਹੈ ਚੁਭੈ ਦੁੱਖ ਪਾਵੈ, ਕਹਿੰਦੇ ਜਿਉਂ ਜਿਉਂ ਕਾਰ ਵਿਹਾਰ ਦੇ ਕਰਨ ਵੱਲ ਚੱਲਦੇ ਨੇ, ਤਿਉਂ ਤਿਉਂ ਹਉਮੈ ਰੂਪ ਕੰਡਾ ਚੁਭਦਾ ਦੁੱਖ ਪਾਉਂਦੇ ਨੇ। ਜਿਉਂ ਜਿਉਂ ਗੁਰਮੁਖ ਮਹਾਤਮਾ ਦਾ ਜਸ ਚੱਲਦਾ, ਤਿਉਂ ਤਿਉਂ ਈਰਖਾ ਰੂਪ ਕੰਡਾ ਚੁਭਦਾ, ਉਹਨੂੰ ਦੁੱਖ ਬੜਾ ਪਾਉਂਦੇ ਨੇ। ਮਹਾਤਮਾ ਦੇ ਜਸ ਤੇ ਸਾਰੇ ਹੀ ਔਖੇ ਹੋ ਜਾਂਦੇ ਨੇ। ਅਗਲਾ ਕਹਿੰਦਾ ਸਾਨੂੰ ਇੰਨੀ ਜ਼ਿੰਦਗੀ ਹੋ ਗਈ, ਇੰਨੀ ਪੜ੍ਹਾਈ ਵੀ ਕੀਤੀ, ਇੰਨਾ ਰੁਪਈਆ ਵੀ ਕਮਾਇਆ, ਇੰਨੀਆਂ ਕਾਰਾਂ, ਇੰਨੀਆਂ ਕੋਠੀ, ਮੇਰੀ ਨੀ ਇੱਜ਼ਤ ਬਣੀ ਚਾਰੇ ਪਾਸੇ। ਆਹ ਸਾਧੂ ਜੇ ਉੱਠ ਕੇ ਆ ਗਿਆ, ਇਹਨੂੰ ਸਾਰੇ ਪੂਜੀ ਜਾਂਦੇ ਨੇ। ਈਰਖਾ ਇਹ ਹੋ ਜਾਂਦੀ ਲੈ ਵੀ ਬੜੇ ਪੈਸੇ ਲੈ ਗਿਆ, ਮੈਂ ਤਾਂ ਸਾਰੀ ਜ਼ਿੰਦਗੀ ਚ ਇੰਨੇ ਪੈਸੇ ਕਦੇ ਕਮਾਏ ਨੀ। ਮਨਮੁਖ ਨੂੰ ਤਾਂ ਉਹ ਚੀਜ਼ ਦੀ ਹੁੰਦੀ ਹੈ ਗੰਦਗੀ। ਮਹਾਰਾਜ ਕਹਿੰਦੇ ਨੇ ਕਰੈ ਗੁਮਾਨ ਚੁਭੈ ਤੇ ਸੂਲਾ, ਕੋ ਕਾਢਣ ਕੋ ਨਾਹੀ, ਅਜੈ ਸੋ ਚੋਭ ਕੋ ਬਿਲਲ ਬਿਲਾਤੇ, ਨਰਕੇ ਘੋਰ ਪਜਾਹੀ। ਰਾਮ ਨਾਮ ਕੀ ਪੈਜ ਵਡੇਰੀ, ਮੇਰੇ ਠਾਕੁਰ ਆਪ ਰਖਾਈ, ਜੇ ਸਭ ਸਾਕਤ ਕਰੈ ਬਖੀਲੀ, ਇੱਕ ਰੱਤੀ ਤਿਲ ਨਾ ਘਟਾਈ। ਸਾਰੇ ਸਾਕਤ ਮਿਲ ਕੇ ਵੀ ਨਿੰਦਾ ਕਰੀ ਜਾਣ, ਇੱਕ ਤਿਲ ਵੀ ਨਹੀਂ ਘਟਣੀ ਮਹਿਮਾ ਮਹਾਰਾਜ ਦੀ, ਸੰਤਾਂ ਮਹਾਤਮਾ ਦੀ, ਗੁਰਮੁਖਾਂ ਦੀ, ਉਹ ਦਿਨੋ ਦਿਨ ਚੜ੍ਹਨੀ ਹੈ। ਜਨ ਕੀ ਉਸਤਤ ਹੈ ਰਾਮ ਨਾਮਾ, ਦਹਿ ਦੇ ਸੋਭਾ ਪਾਈ, ਨਿੰਦਕ ਸਾਕਤ ਖਬ ਨਾ ਸਕੈ, ਤਿਲ ਆਪਣੇ ਘਰ ਲੂਕੀ ਲਾਈ। ਉਹਨੇ ਆਪਣੇ ਘਰ ਲੂਕੀ ਹੁੰਦੀ ਅੱਗ ਲਾ ਲਈ ਆਪੇ, ਉਹ ਸਹਾਰ ਨਹੀਂ ਸਕਦੇ ਗੁਰਮੁਖਾਂ ਦੀ ਵਡਿਆਈ। ਨਿਰਵੈਰ ਹੈ ਸੰਗ ਵੈਰ ਰਚਾਏ, ਪਹੁੰਚ ਨਾ ਸਕੈ ਗਵਾਰਾ, ਕਹੋ ਨਾਨਕ ਸੰਤਨ ਕਾ ਰਾਖਾ, ਪਾਰ ਬ੍ਰਹਮ ਨਿਰੰਕਾਰ। ਨਿਰਵੈਰ ਹੈ ਸੰਗ ਵੈਰ ਰਚਾਵੈ, ਹਰ ਦਰਗ ਹੈ ਉਹ ਹਾਰ ਹੈ, ਆਦ ਜੁਗਾਰ ਪ੍ਰਭ ਕੀ ਵਡਿਆਈ, ਜਨ ਕੀ ਪੈ ਸਵਾਰ। ਸੰਤਾਂ ਦੀ ਸਾਰੀ ਅਸ਼ਟਪਦੀ ਪੜ੍ਹੋ ਤਾਂ, ਕਿਵੇਂ ਨਿੰਦਾ ਕਰਦੇ ਜਿਹੜੇ ਸੰਤ ਕੀ ਨਿੰਦਾ, ਨਾਨਕਾ ਬਹੁਰ ਬਹੁਰ ਅਵਤਾਰ। ਇਸ ਕਰਕੇ ਪੂਰਨ ਪੁਰਖਾਂ ਦੀ ਗੱਲ ਕਰਦਾ ਮੈਂ, ਬਾਕੀ ਅਧੂਰੇ ਪੁਰਖ ਤਾਂ ਦੁਨੀਆਂ ਚ ਬਥੇਰੇ ਨੇ। ਮਹਾਰਾਜ ਕਹਿੰਦੇ ਜਿਉਂ ਜਿਉਂ ਆਪਣੇ ਹਉਮੈ ਦੇ ਕਰਮਾਂ ਵਿੱਚ ਅਗਾਹਾਂ ਤੁਰਦੇ, ਤਿਉਂ ਤਿਉਂ ਕੰਡਾ ਚੁਭਦਾ ਉਹ ਦੁੱਖ ਪਾਉਂਦੇ ਨੇ। ਫਿਰ ਬਾਅਦ ਵਿੱਚ ਕਿੱਥੇ ਦੁੱਖ ਪਾਉਂਦੇ, ਕਹਿੰਦੇ ਪਰਲੋਕ ਚ। ਜਮਕਾਲ ਸਹਿ ਸਿਰ ਡੰਡਾ ਹੈ, ਅੰਤ ਨੂੰ ਆਪਣੇ ਸਿਰ ਉੱਤੇ ਜਮਕਾਲ ਦੇ ਡੰਡੇ ਨੂੰ ਸਹਾਰਦੇ ਨੇ। ਗੁਰਬਿਨ ਕਹਿੰਦੇ ਉਰਜ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ, ਸਾਕਤ ਜਮ ਕੀ ਕਾਣ ਨਾ ਚੁੱਕੈ, ਜਮ ਕਾ ਡੰਡ ਨਾ ਕਬਹੂ ਮੁੱਕੈ, ਜਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਤੈ ਜਾਗਿਓ, ਕਹਾਂ ਹੋ ਤਬ ਕਾ ਪਛਤਾਏ, ਛੂਟ ਨਾਹਨ ਭਾਗਿਓ। ਕਹਿੰਦੇ ਫਿਰ ਜਦੋਂ ਜਮਦੂਤਾਂ ਦਾ ਡੰਡਾ ਪੈਂਦਾ, ਅਕਸਰ ਉਹਨਾਂ ਦੇ ਵੀ ਤਾਂ ਨਰਕ ਭਰਨੇ, ਉਹ ਵੀ ਤਾਂ ਆਸ ਕਰਦੇ ਕਿ ਇੱਧਰ ਵੀ ਭੇਜੋ ਥੋੜੇ ਜੇ, ਕਿਤੇ ਉੱਧਰ ਹੀ ਨਾ ਭੇਜ ਦਿਓ ਸਵਰਗਾਂ ਨੂੰ, ਸੱਚਖੰਡ ਨੂੰ ਵੀ ਨਾ ਚਲੇ ਜਾਣ। ਉਹ ਆਪਣਾ ਜ਼ੋਰ ਲਾਉਂਦੇ ਵੀ ਸਾਡੇ ਨਰਕ ਭਰਦੇ ਰਹਿਣ, ਫਿਰ ਉਹਨਾਂ ਦੇ ਨਰਕ ਵੀ ਤਾਂ ਭਰਨੇ ਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਕਰਕੇ ਹੁਣ ਗੁਰਮੁਖ ਜਨਾਂ ਦੀ ਗੱਲ ਕਹਿੰਦੇ ਨੇ। ਸਾਕਤ ਦੀ ਗੱਲ ਕਰਨ ਤੋਂ ਬਾਅਦ, ਹਰ ਜਨ ਹਰ ਹਰ ਨਾਮ ਸਮਾਣ ਹੈ, ਦੁੱਖ ਜਨਮ ਮਰਨ ਭਵ ਖੰਡਾ ਹੈ। ਜੇ ਰੱਬ ਦੇ ਪਿਆਰੇ ਨਾ ਗੁਰਮੁਖ ਜਨ, ਉਹ ਵਾਹਿਗੁਰੂ ਵਾਹਿਗੁਰੂ ਨਾਮ ਵਿੱਚ ਸਮਾਏ ਰਹਿੰਦੇ ਨੇ। ਉਹ ਕਹਿੰਦੇ ਸਾਡੇ ਕੋਲ ਨਿੰਦਾ ਦਾ ਟਾਈਮ ਨਹੀਂ ਬਈ, ਤੁਸੀਂ ਪਤਾ ਨਹੀਂ ਕਿਵੇਂ ਟਾਈਮ ਕੱਢ ਲੈਣ ਨਿੰਦਾ ਕਰਨ ਦਾ। ਉਹ ਕਹਿੰਦੇ ਜੀ ਅਸੀਂ ਕਿਹੜਾ ਨਿਤਨੇਮ ਕਰਨਾ, ਅਸੀਂ ਕਿਹੜਾ ਸਵੇਰੇ ਉੱਠਣਾ, ਅਸੀਂ ਕਿਹੜਾ ਕੋਈ ਚੱਜ ਦਾ ਕੰਮ ਕਰਨਾ, ਅਸੀਂ ਤਾਂ ਨਿੰਦਿਆ ਹੀ ਕਰਨੀ ਆ, ਸਾਡੇ ਕੋਲ ਤਾਂ ਟਾਈਮ ਹੀ ਟਾਈਮ ਹੈ, ਤੇ ਤੁਸੀਂ ਗੁਰਮੁਖੋ ਪਾਠ ਕਰਨਾ ਹੁੰਦਾ, ਇਸ ਕਰਕੇ ਤੁਹਾਡੇ ਕੋਲ ਟਾਈਮ ਨਹੀਂ। ਉਹ ਇਉਂ ਕਹਿੰਦੇ ਉਹਨਾਂ ਨੂੰ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਉਹਨਾਂ ਨੇ ਨਾਸ਼ ਤੋਂ ਰਹਿ ਜੋ ਸਾਰੇ ਵਿਆਪਕ ਪਰਮੇਸ਼ੁਰ ਆ ਉਹਨੂੰ ਪਾ ਲਿਆ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਇਸ ਕਰਕੇ ਉਹਨਾਂ ਦੀ ਸੋਭਾ ਨੌ ਖੰਡਾਂ ਤੇ ਬ੍ਰਹਿਮੰਡਾਂ ਚ ਬਹੁਤ ਸਾਰੀ ਹੁੰਦੀ ਹੈ। ਹੁਣ ਸਾਰਿਆਂ ਨੂੰ ਸਿਖਾਉਣ ਲਈ ਨਿਮਰਤਾ ਦਾ ਉਪਦੇਸ਼ ਕੀਤਾ ਆਪਾਂ ਨੂੰ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਇਹ ਵਾਹਿਗੁਰੂ ਜੀ ਅਸੀਂ ਤਾਂ ਤੇਰੇ ਗਰੀਬ ਤੇ ਗਰੀਬ ਦੇ ਦਾਸ, ਗਰੀਬ ਤੋਂ ਗਰੀਬ ਹਾਂ ਅਸੀਂ, ਗਰੀਬ ਤੋਂ ਗਰੀਬ ਦਾਸ ਹਾਂ ਮਹਾਰਾਜ। ਇਹ ਵਾਹਿਗੁਰੂ ਅਸੀਂ ਗਰੀਬ ਅਤੇ ਮਸਕੀਨ ਹੁੰਦਾ ਕੰਗਾਲ, ਬਿਲਕੁਲ ਹੀ ਕੰਗਾਲ। ਇੱਕ ਤੋਂ ਦਾ ਗਰੀਬ, ਚਾਹ ਰੋਟੀ ਤਾਂ ਚੱਲਦੀ ਹੈ ਨਾ, ਮਸਕੀਨ ਦੇ ਤਾਂ ਚਾਹੇ ਕੱਪੜੇ ਵੀ ਨਹੀਂ ਹੁੰਦੇ, ਪਾਟੇ ਕੱਪੜੇ, ਰੋਟੀ ਤੋਂ ਹੀਣਾ, ਘਰ ਤੋਂ ਹੀਣਾ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਇਸ ਕਰਕੇ ਤਾਂਹੀਓ ਸਤਿਗੁਰੂ ਕਹਿੰਦੇ ਸੁਖੀ ਬਸਿਆ ਮਸਕੀਨੀਆਂ ਆਪ ਨਿਵਾਰ ਤਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਤੂੰ ਸਾਨੂੰ ਰੱਖ ਲੈ ਰੱਖ ਲੈ, ਕਿਉਂਕਿ ਤੂੰ ਹੀ ਵੱਡਿਆ ਤੋਂ ਵੱਡਾ ਭਾਵ ਸਰਬ ਕਲਾ ਸਮਰੱਥ ਤੂੰ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਹੇ ਵੱਡੇ ਵਾਹਿਗੁਰੂ ਸਾਨੂੰ ਰੱਖ ਲੈ, ਹੇ ਵੱਡਿਆਂ ਤੋਂ ਵੱਡੇ ਹਰੀ ਸਾਨੂੰ ਰੱਖ ਲੈ ਰੱਖ ਲੈ ਰੱਖ ਲੈ। ਤਿੰਨ ਵਾਰ ਆਖ ਕੇ ਨਿਸ਼ਚੇ ਅਰਥ ਕੀਤਾ, ਹੇ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਰੱਖਿਆ ਉਹਨਾਂ ਦੁਆਰਾ ਸਾਨੂੰ ਰੱਖ ਲੈ। ਹੇ ਵਾਹਿਗੁਰੂ ਚਰਨਾਂ ਦੀ ਰਾਖ ਦਾ ਅਰਥ ਹੈ ਧੂੜੀ ਹੀ ਦੇ ਦਿਓ ਸਾਨੂੰ। ਹੇ ਵਾਹਿਗੁਰੂ ਸਤਨਾਮ ਰੂਪੀ ਧੂੜੀ ਬਖਸ਼ਿਸ਼ ਕਰ ਦਿਓ, ਨਾਮ ਦੀ ਮਕਰੰਦ ਦੇ ਦਿਓ ਸਾਨੂੰ। ਕਿਰਪਾ ਕਰ ਦਿਓ ਮਹਾਰਾਜ ਸੱਚੇ ਪਾਤਸ਼ਾਹ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਾਖ ਲੈ, ਰੱਖ ਲਓ ਇਹ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਤੋਂ ਸਾਨੂੰ। ਜਾਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਚੌਥੇ ਪਾਤਸ਼ਾਹ, ਜਾਨ ਨਾਨਕ ਪਦ ਤੋਂ ਭਾਵ ਧੰਨ ਗੁਰੂ ਰਾਮਦਾਸ, ਨਾਮ ਆਧਾਰ ਟੇਕ ਹੈ। ਮਹਾਰਾਜ ਕਥਨ ਕਰਦੇ ਹੈ ਆਧਾਰ ਆਸਰਾ ਰੂਪੀ ਵਾਹਿਗੁਰੂ, ਮੈਂ ਜਾਣੂ ਤਾਂ ਤੇਰੇ ਨਾਮ ਦੀ ਹੀ ਟੇਕ ਓਟ ਹੈ, ਤੇਰੇ ਨਾਮ ਦੇ ਆਸਰੇ ਟਿਕੇ ਹੋਏ ਹਾਂ। ਮਨ ਕਰਕੇ ਵੀ ਨਾਮ ਦਾ ਆਸਰਾ ਹੈ, ਤਨ ਨੂੰ ਵੀ ਨਾਮ ਦਾ ਆਸਰਾ ਹੈ। ਤੁਦ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇ। ਹੇ ਵਾਹਿਗੁਰੂ ਤੇਰੇ ਸੁਖ ਰੂਪ ਨਾਮ ਵਿੱਚ ਹੀ ਬਾਣੀ ਨੂੰ ਤਦਾਕਾਰ ਕੀਤਾ। ਹੇ ਵਾਹਿਗੁਰੂ ਤੇਰੇ ਨਾਮ ਕਰਕੇ ਮੈਨੂੰ ਸੁੱਖ ਨੂੰ ਭਾਵ ਮੰਡਾ ਤੋਂ ਭਾਵ ਪਾਇਆ ਹੈ, ਹਰ ਨਾਮੇ ਹੀ ਸੁੱਖ ਮੰਡਾ ਹੈ। ਇਸ ਕਰਕੇ ਮੰਡਾ ਹੁੰਦਾ ਖਾਣ ਵਾਲਾ ਵੀ, ਨਾਮ ਦਾ ਹੀ ਮੰਡਾ, ਨਾਮ ਦਾ ਹੀ ਤੋਸਾ ਹੈ। ਨਾਮ ਕਰਕੇ ਮੰਡਾ ਸੋਭਨੀਕ ਹੋਇਆ, ਅਸੀਂ ਨਾਮ ਦੀ ਵੀ ਪ੍ਰਾਪਤੀ ਕੀਤੀ। ਇਹ ਚੌਥੇ ਪਾਤਸ਼ਾਹ ਨੇ ਚੌਥਾ ਸ਼ਬਦ ਕੀਰਤਨ ਸੋਹਲੇ ਦਾ ਬਖਸ਼ਿਸ਼ ਕੀਤਾ। ਸੋ ਕੱਲ ਸਰਵਣ ਕਰਾਂਗੇ ਪੰਜਵਾਂ ਸ਼ਬਦ ਸਮਾਪਤੀ ਦਾ ਸੋਹਲੇ ਸਾਹਿਬ ਦਾ, ਅਤੇ ਬੁੱਧਵਾਰ ਫਿਰ ਸਵੇਰੇ 27 ਤਰੀਕ ਨੂੰ ਵਾਹਿਗੁਰੂ ਨੂੰ ਭਾਵੇ ਤਾਂ ਸ੍ਰੀ ਰਾਗ ਪਰ ਆਰੰਭ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਦਿਹਾੜਾ ਅਸਲ ਵਿੱਚ ਪੋਹ ਸੁਦੀ 27 ਨੂੰ ਹੀ ਹੈ, ਪਰਸੋਂ ਨੂੰ। ਬਾਕੀ ਮਨਾਉਣ ਵਾਲੇ ਸਾਰੇ ਮਿਲ ਕੇ 5 ਨੂੰ ਮਨਾਉਣਗੇ, ਕਿਉਂਕਿ ਸਾਹਿਬਜ਼ਾਦਿਆਂ ਦੇ ਦਿਨ ਵਿੱਚ ਆ ਜਾਂਦੇ ਨੇ, ਇਸ ਕਰਕੇ ਕਈ ਗੱਲਾਂ ਦੇ ਫੈਸਲੇ ਲੈਣੇ ਵੀ ਪੈਂਦੇ ਨੇ ਪੰਥ ਨੂੰ। ਪਰ ਜਿਹੜਾ ਹੈ ਅਸੂਲ ਉਹ ਹੈ ਅਸੂਲ ਹੀ ਹੈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਦਾ ਪੁਰਬ ਮਨਾਉਂਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਮਿਹਰ ਕਰਨਗੇ, ਸ੍ਰੀ ਰਾਗ ਦੀ ਬਖਸ਼ਿਸ਼ ਕਰਨਗੇ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਜੋ ਗੁਰਾਂ ਨੇ ਕਹਾਇਆ ਸੋ ਕਹਿ ਦਿੱਤਾ, ਜਿੰਨੀ ਬੁੱਧੀ ਆ ਓਨਾ ਹੀ ਕੋਈ ਬੋਲ ਪੈਂਦਾ, ਜਿਹਦੀ ਹੋਰ ਜ਼ਿਆਦਾ ਬੁੱਧੀ ਹੋਰ ਜ਼ਿਆਦਾ ਬੋਲੂਗਾ, ਜਿਹਦੀ ਘੱਟ ਆ ਉਹ ਘੱਟ ਬੋਲੂਗਾ। ਸੋ ਜੋ ਸਤਿਗੁਰਾਂ ਨੇ ਆਪਣੀ ਹਜ਼ੂਰੀ 'ਚ ਕਹਾਤਾ ਉਹ ਕਹਿ ਦਿੱਤਾ। ਸਤਿਗੁਰੂ ਕਿਰਪਾ ਕਰਨ, ਸਾਰਿਆਂ 'ਤੇ ਮਿਹਰ ਕਰਨ, ਸਭ ਨੂੰ ਸਮਤ ਬਖਸ਼ਣ, ਨਾਮ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ 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 ਵਾਹਿਗੁਰੂ।